वो कृपा समर्थ गुरु ही कर सकते हैं। जिन्ना चर यह जीव समर्थ गुरु की शरण में नहीं आता, समर्थ गुरु के लाड नहीं लगता, उन्ना चर भवजल पार नहीं कर सकता। सतगुर पुरख करके आए ना सत संगत सतगुर पाए, सत संगत सतगुर सेव दे, हर मेले गुर मिलाए। कौन मिला हर मेले गुर मिलाए, एहो भवजल जग संसार है। गुर बोहित नाम कराए, गुर सिक्खी भाणा मन्या, गुर पूरा पार लगा। गुरु भी पूरा जाई है, पूरा गुरु पूरे गुर का सुन उपदेश पार ब्रह्म निकट करते हैं। पूरे सतगुरु इस वेले दसा पातशाह की जोत धन गुरु ग्रंथ साहिब महाराज। गुरु घर के जिन्ने भी महापुरुष हैं वो शब्द गुरु गुरु ग्रंथ साहिब नाल जोड़ते हैं। महापुरुषों ने अपने जीवन में किन्नियां नूं अमृत छकाया खंडे बाटे का, सब नूं प्रेरणा देख के शब्द गुरु गुरु ग्रंथ साहिब नाल जोड़िया। समर्थ गुरु तो बगैर कृपा नहीं आंदी, समर्थ गुरु ही कृपा कर दे। एहो भवजल जगत संसार है, गुर बोहित नाम कराए, गुर सिक्खी भाणा मन्या, गुर पूरा पार लंघ। आओ सारिया ने वाली सिर शब्द बोलन की खेचल करनी है, कोई भी रचना खाली ना रहे। खुल देने बजरक पाठ मिलते पूरे आवरान, खुल देने बजरक पाठ मिलते पूरे आवरान, खुल देने बजरक पाठ मिलते पूरे आवरान, खुल देने बजरक पाठ मिलते पूरे आवरान। Thank you. ਦਸਵਾਂ ਗੁਪਤ ਰੱਖੀ ਜੈ ਬਜਰ ਕਪਾਟ ਨਾ ਖੁੱਲਦੇ ਗੁਰ ਸ਼ਬਦ ਖਲੀ ਅਨਹਦ ਵਾਜੇ ਧੁਨ ਵਜਦੇ ਗੁਰ ਸ਼ਬਦ ਸੁਣੀਜੈ ਜਿਤ ਘਟ ਅੰਤਰ ਚਾਨਣਾ ਕਾ ਸਤ ਮਿਲੀਜੈ ਸਾਮੈ ਇੱਕੋ ਵਰਤਦਾ ਜਿਨ ਆਪੇ ਰਚਨ ਰਚਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਪੰਜ ਕਿਸਮ ਦੇ ਗੁਰੂ ਹੁੰਦੇ ਨੇ ਪਹਿਲਾ ਕੱਚਾ ਗੁਰੂ ਦੂਸਰਾ ਅੰਨਾ ਗੁਰੂ ਤੀਸਰਾ ਵਿਦਵਾਨ ਗੁਰੂ ਚੌਥਾ ਅਵਧੂ ਗੁਰੂ ਇਹ ਨਹੀਂ ਪਾਰ ਲਗਾ ਸਕਦੇ ਗੁਰ ਤੇ ਮੁਕਤ ਨਾ ਹੋ ਗੁਰੂ ਜਿਨ੍ਹਾਂ ਕੰਗਲਾ ਸਿਦਕਿਨ ਦੇ ਕਰਮ ਕਰੇਨ ਔਰ ਭਾਣਾ ਚਿੰਨ ਆਪਣੇ ਨੇ ਝੂਠੋ ਝੂਠ ਵਿਦਵਾਨ ਗੁਰੂ ਅਵਰ ਉਪਦੇਸ਼ ਆਪ ਨਾ ਕਰੇ ਆਪ ਜਾਤ ਜਨ ਮੈਂਬਰ ਅਵਧੂਤ ਆਪ ਪਾਰ ਲੰਘ ਜਾਏ ਹੋਰ ਨਹੀਂ ਕਿਸੇ ਨੂੰ ਪਾਰ ਲੰਘਾ ਸਕਦੇ ਸਿਮਰੱਥ ਗੁਰੂ ਪਾਰ ਲੰਘ ਸਿਮਰੱਥ ਗੁਰੂ ਦੀ ਨਿਸ਼ਾਨੀ ਹੈ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਕਵਨ 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 ਗੁਣ ਕਹੀਐ ਅੰਤ ਨਹੀਂ ਕਿਛ ਪਾਰੈ ਲਾਖ 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 ਕਈ ਕੋਰ ਹੈ ਕੋ ਹੈ ਐਸੋ ਵਿਚਾਰ ਹੈ ਵਿਸ਼ਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰ ਕਉ ਨਾਨਕ ਸੰਤਨ ਦਾ ਸਿਖਾਈ ਹੈ ਜਿਉ ਜਾਤ ਗੂੰਗਾ ਮੁਸਕਾਰ ਹੈ ਐਸੇ ਅੰਗਰਾਤ ਦੀ ਮੈਂ ਬਲ ਬਲ ਜਾਵਾਂ
Yes.
ਐਸੇ ਗੁਰ ਤੋਂ ਬਲ ਬਲ ਜਾਈਏ, ਆਪ ਮੁਕਤ ਮੋਹਿਤਾ। ਧੰਨ ਗੁਰੂ ਹਰਿਮੰਦਰ ਸਾਹਿਬ ਮਹਾਰਾਜ ਜੀ ਦੇ ਬਚਨਾਂ ਵਿੱਚ ਆਉਂਦਾ ਹੈ ਕਿ ਪਹਿਲਾ ਭ੍ਰਿੰਗੀ ਗੁਰੂ ਹੈ, ਦੂਸਰਾ ਚੰਦਨ ਗੁਰੂ ਹੈ, ਤੀਸਰਾ ਪਾਸ ਗੁਰੂ ਹੈ, ਚੌਥਾ ਦੀਪ ਗੁਰੂ ਹੈ। ਪਹਿਲਾ ਭ੍ਰਿੰਗੀ ਗੁਰੂ, ਜਿਵੇਂ ਭ੍ਰਿੰਗੀ ਖਾਸ ਕਿਸਮ ਦੇ ਕੀੜੇ ਨੂੰ ਵੀ ਆਪਣਾ ਰੂਪ ਬਣਾ ਸਕਦਾ ਹੈ ਇੱਕ ਦਿਨ ਉਤਾਰਨ ਵਾਲਾ, ਚੰਦਨ ਗੁਰੂ, ਚੰਦਨ 12 ਮਹੀਨੇ ਸੁਗੰਧੀ ਨਹੀਂ ਦਿੰਦਾ, ਚੰਦਨ ਆਪਣੀ ਰੁੱਤ ਚ ਸੁਗੰਧੀ ਦਿੰਦਾ ਸਮਝ, ਔਰ ਚੰਦਨ ਜਿਹੜਾ ਹੈ ਬਾਸ ਚ ਸੁਗੰਧੀ ਪੈਦਾ ਨਹੀਂ ਕਰ ਸਕਦਾ, ਖਾਸ ਉੱਤੇ ਸੁਗੰਧੀ ਦਿੰਦਾ, ਬਾਸ ਸੁਗੰਧੀ ਪੈਦਾ ਵੀ ਨਹੀਂ ਕਰ ਸਕਦਾ। ਇਹ ਤਾਂ ਸਮਰੱਥ ਗੁਰੂ ਨੇ ਪਿਆਰੇ ਹੋ, ਇੱਥੇ ਤਾਂ ਕੋਈ ਵੀ ਆਵੇ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਵਿਧ ਸਵਾਮੀ ਸੰਦਾ, ਪਰ ਚੰਦਨ ਗੁਰੂ ਦੇ ਅੰਦਰ ਸਾਰੇ ਗੁਣ ਨਹੀਂ ਹੁੰਦੇ। ਪਾਸ ਗੁਰੂ, ਪਾਸ ਦੇ ਨਾਲ ਸਾਰੀਆਂ ਧਾਤਾਂ, ਚਾਹੇ ਲੋਹਾ ਹੈ, ਪਿੱਤਲ ਹੈ, ਤਾਂਬਾ ਹੈ, ਇਹਨਾਂ ਸਾਰਿਆਂ ਨੂੰ ਸੋਨਾ ਬਣਾ ਦਿੰਦਾ। ਪਾਸ ਸੋਨਾ ਤਾਂ ਬਣਾ ਸਕਦਾ ਸਾਰੀਆਂ ਧਾਤਾਂ ਨੂੰ, ਪਰ ਉਹ ਪਾਸ ਨਹੀਂ ਬਣਾ ਸਕਦਾ, ਆਪਣੇ ਵਰਗਾ ਨਹੀਂ ਬਣਾ ਸਕਦਾ, ਇਹ ਕਮੀ ਉਹਦੇ ਅੰਦਰ ਵੀ ਹੈ। ਦੀਪ ਗੁਰੂ ਜੋ ਹੈ, ਜਿਵੇਂ ਲੱਖ ਬੁਝਿਆ ਹੋਇਆ ਦੀਵਾ ਹੋਵੇ, ਇੱਕ ਦੀਵਾ ਜਗਦਾ ਲੱਖ ਬੁਝੇ ਨੂੰ ਜਗਾ ਦਿੰਦਾ, ਲੱਖ ਬੁਝੇ ਦੀਪਕ ਦਾ ਮਤਲਬ ਹੈ ਗਿਆਨ ਦਾ ਦਾਤਾ, ਗਿਆਨ ਦਾ ਪ੍ਰਕਾਸ਼ ਕਰਨ ਵਾਲਾ। ਸਾਡੇ ਮਨ ਦੇ ਅੰਦਰ ਤਿੰਨ ਦੋਸ਼ ਹਨ, ਮਲ ਹੈ, ਵਿਖੇਪ ਹੈ, ਅਵਰਨ ਹੈ। ਅਵਰਨ ਕਹਿੰਦੇ ਪਰਦੇ ਨੂੰ, ਪਰਦਾ ਹੈ ਅਗਿਆਨਤਾ ਦਾ। ਇਹ ਜਿਹੜਾ ਅਗਿਆਨ ਹੈ, ਅੰਧਕਾਰ ਹੈ, ਇਹ ਮਨ ਦਾ ਅੰਧਕਾਰ ਬਾਹਰਲੀ ਰੋਸ਼ਨੀ ਨਾਲ ਦੂਰ ਨਹੀਂ ਹੁੰਦਾ। ਰੋਜ਼ ਆਸ਼ਾ ਦੀ ਵਾਰ ਵਿੱਚ ਆਪਾਂ ਪੜ੍ਹਦੇ ਸੁਣਦੇ ਹਾਂ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅਨੰਦ। ਕਿੰਨੇ ਚੰਦ ਸੂਰਜ ਇਕੱਠੇ ਚੜ੍ਹ ਜਾਣ, ਬਾਹਰ ਤਾਂ ਲੱਖਾਂ ਗੁਣੀ ਲੱਖਾਂ ਗੁਣਾ ਰੋਸ਼ਨੀ ਹੋ ਸਕਦੀ ਹੈ, ਪਰ ਬਾਹਰਲੀ ਰੋਸ਼ਨੀ ਮਨ ਦੇ ਅੰਧਕਾਰ ਨੂੰ ਦੂਰ ਨਹੀਂ ਕਰ ਸਕਦੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਇਹ ਜਿਹੜਾ ਮਨ ਦਾ ਅੰਧਕਾਰ ਹੈ, ਇਹ ਦੂਰ ਹੁੰਦਾ ਗਿਆਨ ਨਾਲ, ਤੇ ਗਿਆਨ ਦੀ ਬਖਸ਼ਿਸ਼ ਹੁੰਦੀ ਹੈ ਸਿਮਰਤ ਗੁਰੂ ਤੋਂ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਭਾਈ ਰੇ ਗੁਰਬਿਨ ਗਿਆਨ ਕੁਛ ਉਮਰ ਮੈਂ ਨਾਰਦੈ, ਵੇਦ ਵਿਆਸੈ ਕਰ। ਗੁਰ ਪੂਰਾ ਭੇਟਿਓ ਵਡ ਭਾਗੀ, ਸਤਿਗੁਰ ਦੇ ਬਚਨ। ਨਿਸ਼ਾਨੀ ਕੀ ਹੈ ਸਮਰੱਥ ਗੁਰੂ ਦੀ, ਪੂਰੇ ਗੁਰੂ ਦੀ? ਪਿਆਰੇ ਉਹ ਵੱਡਿਆ ਭਾਗਾ ਨਾਲ ਗੁਰੂ ਦਾ ਮਿਲਾਪ ਹੁੰਦਾ। ਬਿਨ ਸਤਿਗੁਰ ਨਾਮ ਨਾ ਪਾਈਐ ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਯੁਗ ਚਾਰ। ਗੁਰ ਪੂਰੇ ਭੇਟਿਓ ਵੱਡ ਭਾਗੀ, ਇਹ ਜਨਮਾਂ ਜਨਮਾਂ ਦੀਆਂ ਜੀਵ ਦੀਆਂ ਅਰਦਾਸਾਂ ਹੁੰਦੀਆਂ ਪਿਆਰੇ। ਉਹ ਸਰਕਾਰ ਦੀ ਰਹਿਮਤ ਹੁੰਦੀ ਹੈ, ਮਨੁੱਖ ਜਨਮ ਮਿਲਦਾ ਤੇ ਮਨੁੱਖ ਜਨਮ ਵਿੱਚ ਫਿਰ ਸਮਰੱਥ ਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ। ਪੂਰਵ ਕਰਮ ਅੰਕੁਰ ਜਾ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾ ਕੇ ਗੁਰ ਪੂਰਾ ਭੇਟਿਓ ਵੱਡ ਭਾਗੀ ਮਨੇ ਭਇਆ ਪ੍ਰਗਾਸ। ਆ ਨਿਸ਼ਾਨੀ ਹੈ ਸਮਰੱਥ ਗੁਰੂ ਜਦੋਂ ਕਿਰਪਾ ਕਰਦਾ ਹੈ ਨਾ, ਤਿਤ ਕਾ ਤੰਤਰ ਚਾਨਣਾ ਕਰ ਭਗਤ ਮਲੀਜੈ। ਉਹ ਗਿਆਨ ਦਾ ਪ੍ਰਕਾਸ਼ ਹੈ ਜਿਸ ਨੂੰ ਸੋਝੀ ਕਹਿੰਦੇ, ਅਨੁਭਵ ਕਹਿੰਦੇ, ਅਨੁਭਵ ਪ੍ਰਕਾਸ਼। ਇਹ ਕਿਰਪਾ ਸਮਰੱਥ ਗੁਰੂ ਕਰਦਾ। ਗੁਰ ਪੂਰਾ ਭੇਟਿਓ ਵੱਡ ਭਾਗੀ ਮਨੇ ਭਇਆ ਪ੍ਰਗਾਸਾ। ਉਹ ਗਿਆਨ ਦਾ ਪ੍ਰਕਾਸ਼ ਹੁੰਦਾ ਨਾ, ਦੀਵਾ ਬਲੈ ਅੰਧੇਰਾ ਜਾਏ ਤੇ ਮਹਾਂਪੁਰਸ਼ ਵਚਨ ਕਰਿਆ ਕਰਦੇ ਪ੍ਰੇਮੀਓ, ਜੇ ਅੰਧੇਰਾ ਲੱਖ ਸਾਲ ਦਾ, ਕਰੋੜ ਸਾਲ ਦਾ, ਅਰਬ ਸਾਲ ਦਾ, ਇੱਕ ਸਾਲ ਦਾ, ਇੱਕ ਦਿਨ ਦਾ, ਦੀਵਾ ਬਲੈ ਅੰਧੇਰਾ ਜਾਏ, ਪ੍ਰਕਾਸ਼ ਹੁੰਦਿਆਂ ਹੀ ਅੰਧੇਰਾ ਦੂਰ ਹੋ ਜਾਂਦਾ। ਇਹ ਨਹੀਂ ਕਿ ਇਹ ਲੱਖ ਸਾਲ ਦਾ ਅੰਧੇਰਾ ਹੈ ਤੇ ਇਹਨੂੰ ਦੂਰ ਹੋਣ ਚ ਲੱਖ ਸਾਲ ਲੱਗੇ, ਨਹੀਂ। ਜਦੋਂ ਸਤਿਗੁਰ ਦੀ ਰਹਿਮਤ ਹੋ ਗਈ ਸਮਰੱਥ ਗੁਰੂ ਦੀ, ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਇਹ ਜਿਹੜਾ ਜਨਮਾਂ ਜਨਮਾਂ ਦਾ ਅੰਧਕਾਰ ਹੈ, ਅਗਿਆਨ ਹੈ, ਜਿਸ ਨੂੰ ਅਵਰਨ ਵੀ ਕਹਿੰਦੇ ਨੇ, ਇਹ ਅਗਿਆਨ ਦਾ ਪਰਦਾ ਦੂਰ ਹੋ ਜਾਂਦਾ। ਇਹ ਕਿਰਪਾ ਸਮਰੱਥ ਗੁਰੂ ਤੋਂ ਹੁੰਦੀ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਤੇ ਸੰਤਾ ਸਤਿਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ। ਜਿਹੜਾ ਗੁਰੂ ਦਾ ਸਿੱਖ ਹੈ, ਸੇਵਕ ਹੈ ਨਾ, ਉਹਦੇ ਅੰਦਰ ਐਸੀ ਭਾਵਨਾ ਹੁੰਦੀ ਹੈ, ਧੰਨ ਸੋ ਵੇਲਾ ਦੇ ਦਰਸ਼ਨ ਕਰਨਾ, ਹਉ ਬਿਲਹਾਰੀ ਸਤਿਗੁਰ ਚਰਨ ਦਰਸ਼ਨ ਦੇ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਅੱਜ ਸਾਡੇ ਕੋਲ ਸਵਾਰੀਆਂ ਦੇ ਇੰਤਜ਼ਾਮ ਬਹੁਤ ਨੇ। ਪਹਿਲੇ ਸਮਿਆਂ ਦੇ ਅੰਦਰ ਅੱਜ ਕੱਲ੍ਹ ਵਾਂਗੂ ਇੰਤਜ਼ਾਮ ਨਹੀਂ ਸਨ, ਪਰ ਜਦ ਆਪਾਂ ਇਤਿਹਾਸ ਪੜ੍ਹਦੇ ਹਾਂ, ਸੁਣਦੇ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਗੁਰਸਿੱਖ ਕਾਬਲ ਤੋਂ ਆ ਰਹੇ ਨੇ, ਕੰਧਾਰ ਤੋਂ ਆ ਰਹੇ ਨੇ, ਪਿਸ਼ਾਵਰ ਤੋਂ ਆ ਰਹੇ ਨੇ, ਇੱਧਰ ਲੰਕਾ ਤੋਂ, ਅਸਾਮ ਤੋਂ, ਕਿੱਥੋਂ ਕਿੱਥੋਂ ਚੱਲ ਕੇ ਗੁਰਸਿੱਖ ਸੰਗਤਾਂ ਆਉਂਦੀਆਂ ਸਨ। ਪਿਆ ਕਈ ਕਈ ਮਹੀਨੇ ਉਹਨਾਂ ਨੂੰ ਲੱਗ ਜਾਂਦੇ ਸਨ, ਕੁਝ ਸਮਾਂ ਕੁਝ ਦਿਨ ਸਤਿਗੁਰੂ ਦੀ ਸ਼ਰਨ ਚ ਠਹਿਰਨਾ, ਗੁਰੂ ਦਾ ਉਪਦੇਸ਼ ਸੁਣਨਾ, ਫਿਰ ਕਈ ਮਹੀਨਿਆਂ ਦੇ ਵਾਸ ਜਾਣਾ। ਬਹੁਤ ਸਾਰੇ ਐਸੇ ਪ੍ਰੇਮੀ ਜਿਨ੍ਹਾਂ ਨੂੰ ਇੱਕੋ ਵਾਰ ਸਤਿਗੁਰੂ ਦੇ ਦਰਸ਼ਨ ਹੋਏ, ਗੁਰੂ ਦਾ ਮਿਲਾਪ ਹੋਇਆ, ਗੁਰੂ ਦਾ ਉਪਦੇਸ਼ ਸੁਣਿਆ, ਪਰ ਜੀਵਨ ਬਦਲ ਗਿਆ। ਉਹ ਧੰਨ ਸਨ ਸੱਜਣ ਠਾਕਰੀ ਸਾਖੀ ਸੁਣਨੇ ਆ, ਇੱਕ ਵਾਰ ਸਤਿਗੁਰ ਮਿਲੇ ਨੇ। ਗੋਡੇ ਰਾਖ ਨੂੰ ਇੱਕ ਵਾਰ ਸੱਚੇ ਪਾਤਸ਼ਾਹ ਮਿਲੇ ਨੇ। ਭਾਈ ਭੂਮੀ ਨੂੰ ਇੱਕ ਵਾਰ ਸਤਿਗੁਰ ਮਿਲੇ ਨੇ। ਇਸ ਤਰ੍ਹਾਂ ਹੋਰ ਅਨੇਕਾਂ ਪ੍ਰੇਮੀ ਜਿਹਨਾਂ ਨੂੰ ਇੱਕੋ ਵਾਰ ਮਿਲੇ, ਪਰ ਜੀਵਨ ਬਦਲ ਗਿਆ, ਗੁਰੂ ਦਾ ਉਪਦੇਸ਼ ਕਮਾ ਲਿਆ, ਬਚਨਾਂ ਦੀ ਕਮਾਈ ਕਰ ਲਿਆ। ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਉਤਰੀ ਹੈ। ਪਹਿਲਾ ਸੁਣਨਾ ਹੁੰਦਾ, ਦੂਸਰਾ ਮੰਨਣਾ, ਤੀਸਰਾ ਨਿਵਿਆਸਨ ਤੇ ਉੱਥਾ ਸ਼ਾਖ ਹੈ। ਜੋ ਗੁਰੂ ਦੇ ਬਚਨ ਸੁਣਨੇ ਧਿਆਨ ਨਾਲ ਸਰਵਣ ਕਰਨ ਨਿਯਮਾਂ ਤੇ ਕਾਬਿਲ ਕਰ। ਮੰਨਣਾ ਗੁਰੂ ਬਚਨਾਂ ਤੇ 100% ਵਿਸ਼ਵਾਸ ਲਿਆਉਣਾ। ਜਾਗਾ ਮਨ ਗੁਰ ਕੀ ਪ੍ਰਤੀ ਤੇ ਜਨ ਆਗਾ ਹਰ ਪ੍ਰਭੀ। ਨਿਰਦੇਸ਼ਨ ਕਹਿੰਦੇ ਨੇ ਪ੍ਰੈਕਟੀਕਲ ਜੀਵਨ, ਗੁਰੂ ਬਚਨਾਂ ਦੀ ਕਮਾਈ ਕਰਨ। ਸ਼ਾਹ ਕਹਿੰਦੇ ਨੇ ਪ੍ਰਾਪਤੀ ਬਖਸ਼ਿਸ਼। ਅੱਜ ਤਾਂ ਗੁਰਸਿੱਖ ਜਦੋਂ ਦਿਲ ਚਾਹੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਸਾਂ ਪਾਤਸ਼ਾਹ ਦਰਸ਼ਨ ਕਰੇ, ਜਦੋਂ ਦਿਲ ਚਾਹੇ ਉਦੋਂ ਹੀ ਗੁਰੂ ਨਾਲ ਬਚਨ ਕਰੇ, ਗੁਰੂ ਦੇ ਬਚਨ ਸੁਣੇ। ਕਿੰਨਾ ਵਡਭਾਗ ਹੈ ਗੁਰਸਿੱਖ ਪਿਆਰੇ, ਉਹਨਾਂ ਸਮੇਂ ਵਿੱਚ ਕਿੰਨੇ ਕਿੰਨੇ ਸਮਾਂ ਲੱਗ ਜਾਂਦਾ ਸੀ। ਜੇ ਇਤਿਹਾਸ ਦੇਖੀਏ ਤੇ ਗੁਰਸਿੱਖਾਂ ਦਾ ਕਿੰਨਾ ਕਿੰਨਾ ਜੀਵਨ ਕਈ ਕਈ ਸਾਲ ਲੰਘ ਜਾਂਦੇ, ਫੇਰ ਜਾ ਕੇ ਗੁਰੂ ਦਾ ਮਿਲਾਪ ਹੋਇਆ। ਕੋਈ ਸਰਵਨ ਪੀਰ ਦਾ ਚੇਲਾ ਕੋਈ ਕਿਤੇ ਜਾ ਰਿਹਾ, ਭਾਈ ਮਾਝ ਦਾ ਇਤਿਹਾਸ ਪੜ੍ਹਦੇ ਸੁਣਦੇ ਹਾਂ, ਭਾਈ ਬਹਿਲੋ ਦਾ, ਹੋਰ ਗੁਰਸਿੱਖਾਂ ਦਾ, ਕਈਆਂ ਦਾ, ਫੇਰ ਕਿਤੇ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋਈ, ਸਮਰੱਥ ਗੁਰੂ ਦੀ ਦੱਸ ਪਈ, ਗੁਰੂ ਦੀ ਸ਼ਰਨ ਵਿੱਚ ਆ। ਸਾਡੇ ਤੇ ਵੱਡੇ ਭਾਗ ਹਨ ਦਸ਼ਮ ਪਾਤਸ਼ਾਹ ਮਹਾਰਾਜ ਜੀ ਨੇ ਪੰਜ ਭੂਤ ਸਰੀਰ ਅਲੋਪ ਕਰਨ ਤੋਂ ਪਹਿਲਾਂ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਜਿਹੜੇ ਬਚਨ ਕੀਤੇ, ਜਦੋਂ ਆਪ ਜੀ ਨੇ ਇਹ ਬਚਨ ਕੀਤਾ ਕਿ ਐ ਗੁਰਸਿੱਖੋ ਸਿੰਘੋ, ਅਸੀਂ ਅਕਾਲ ਪੁਰਖ ਦੇ ਹੁਕਮ ਨਾਲ ਇਸ ਮਾਤ ਲੋਕ ਦੇ ਸੰਸਾਰ ਤੇ ਆਏ ਔਰ ਸਾਨੂੰ ਜੋ ਹੁਕਮ ਹੋਇਆ ਧਰਮ ਕਲਾਵਣ ਸੰਤ ਬਾਲ ਗੁਪਤ ਸੰਤ ਮੂਲ ਉਹ ਅਸੀਂ ਕੀਤਾ। ਹੁਣ ਅਸੀਂ ਹੁਕਮ ਨਾਲ ਹੀ ਇਸ ਪੰਚਭੂਤ ਸਰੀਰ ਨੂੰ ਅਲੋਪ ਕਰ ਲਿਆ। ਸੁਣਦਿਆਂ ਸਾਰੇ ਗੁਰਸਿੱਖਾਂ ਦੇ ਮਿੱਤਰਾਂ ਤੇ ਜਲ ਵਹਿ ਤੁਰੇ। ਸਿੱਧੇ ਪਾਤਸ਼ਾਹ, ਅਸੀਂ ਇਹ ਵਿਛੋੜਾ ਸਹਿਣ ਨਹੀਂ ਕਰ ਸਕਦੇ, ਅਸੀਂ ਉਹ ਸਮਾਂ ਦੇਖਣਾ ਨਹੀਂ ਚਾਹੁੰਦੇ ਜਦੋਂ ਇਹਨਾਂ ਅੱਖਾਂ ਨਾਲ ਆਪ ਜੀ ਦੇ ਦਰਸ਼ਨ ਨਾ ਹੋਣ। ਇਹਦੇ ਨਾਲ ਤੇ ਚੰਗਾ ਕਿ ਸਾਡੇ ਪ੍ਰਾਣ ਪਹਿਲਾਂ ਛੁੱਟ ਜਾ। ਜਿਸ ਪਿਆਰੇ ਸਿਰਨਿਮਤ ਆਗਿਆ ਮਰ ਚੱਲੀ ਹੈ, ਰਿਗ ਜੀਵਨ ਸੰਸਾਰ ਪਾਕੇ ਪਾਤਸ਼ਾਹ ਜੀਵਨ। ਸੱਚੇ ਪਾਤਸ਼ਾਹ ਸਾਥੋਂ ਆਪ ਜੀ ਦਾ ਵਿਛੋੜਾ ਝੱਲਿਆ ਨਹੀਂ ਜਾਣਾ, ਨੇਤਰਾਂ ਚੋਂ ਜਲ ਵਹਿ ਰਿਹਾ ਤੇ ਆਪ ਬੇਨਤੀ ਕਰ ਰਹੇ ਨੇ, ਚੱਲਿਆ ਨਹੀਂ ਜਾਣਾ ਸਾਥੋਂ ਤੇਰਾ ਵਿਛੋੜਾ, ਚੱਲਿਆ ਆ ਬਿੰਦ ਇੱਥੇ ਮਰਿਓ, ਬਾਜ ਪਿਆਰੇ ਆਪਣੇ ਬਿਨ ਹੀ ਨਾ ਕਰਿਓ, ਜਿਸ ਪਿਆਰੇ ਸਿਉਂਦੇ ਹੋ ਤਿਸ ਆ ਗਏ ਮਰ ਚੱਲੀਏ, ਰਿਗ ਜੀਵਨ ਸੰਸਾਰ ਤਾਂ ਕੈ ਪਾਛੈ। ਸਤ ਦੇ ਪਰਪਕਾਲ ਯਾਦ ਆ ਰਹੇ ਨੇ, ਨਿਤਰਾ ਚ ਜਲ ਬਹਿ ਰਹੇ। ਬਾਜਾ ਵਾਲੇ ਪ੍ਰੀਤਮ ਨੇ ਸਭ ਨੂੰ ਧੀਚ ਦੇ ਕੇ ਕੋਲ ਬਿਠਾਇਆ ਤੇ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤਬ ਸਾਦਰ ਸਭ ਨਿਕਟ ਬਿਠਾਰੇ, ਕਹੀਐ ਸ਼ੋਕ ਨਾ ਕਰੀਐ ਪਿਆਰੇ। ਐ ਮੇਰੇ ਗੁਰਸਿੱਖੋ ਪਿਆਰਿਓ, ਤੁਸੀਂ ਉਦਾਸ ਨਾ ਹੋਵੋ, ਗੰਭੀਰ ਨਾ ਹੋ। ਸਤੂਰ ਸਰੀਰ ਸੰਯੋਗ ਵਿਯੋਗ ਈਸ਼ਰ ਨੇਤ ਚੌਦਾ ਹੈ। ਇਹ ਜਿਹੜਾ ਸਤੂਰ ਸਰੀਰ ਪੰਜ ਤੱਤ ਦਾ ਹੈ, ਇਹਦਾ ਸੰਯੋਗ ਵੀ ਹੈ, ਵਿਯੋਗ ਵੀ ਹੈ, ਮਲਾਪ ਵੀ ਹੈ, ਵਿਛੋੜਾ ਵੀ ਹੈ। ਇਹ ਸਰੀਰ ਸਦਾ ਨਹੀਂ ਰਹਿਣਾ। ਵਿਛੋੜਾ ਸਰੀਰ ਦਾ ਪੈਣਾ, ਗੁਰੂ ਦਾ ਵਿਛੋੜਾ ਨਹੀਂ ਕਦੇ ਪੈਣਾ। ਉਸ ਵੇਲੇ ਖਾਲਸੇ ਨੇ ਬੇਨਤੀ ਕੀਤੀ, ਸੁਣਤ ਖਾਲਸੇ ਕੀਨ ਬਿਨਤੀ, ਸ੍ਰੀ ਪ੍ਰਭ ਹਮ ਸਭ ਕੇ ਮਨ ਗਿਣਤੀ, ਇਹ ਗਲਗੀਆਂ ਵਾਲੇ, ਇਹ ਬਾਜਾਂ ਵਾਲੇ ਸਤਿਗੁਰੂ, ਸਾਡੇ ਸਾਰਿਆਂ ਦੇ ਅੰਦਰ ਇਹ ਵਿਚਾਰ ਚੱਲ ਰਹੀ, ਨੌ ਪਾਤਸ਼ਾਹ ਅੰਤ ਕੋ ਸਾਰੇ ਸੰਗਤ ਲਾਲ ਪਕੜਾਏ ਹੋਇਆ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਜਦ ਪਹਾੜਾਂ ਵੱਲ ਕਾਉਣ ਲੱਗ ਪਏ, ਸੰਤ ਨੂੰ ਗੁਰੂ ਦਾ ਪੱਲਾ ਫੜਾ ਕੇ ਜਾਂਦਾ, ਅਗਲੇ ਗੁਰੂ ਦੇ ਲੜ ਲਾ ਕੇ ਜਾਂਦਾ। ਕੌਣ ਬੈਠਣ ਗਮਨ ਕੋ ਕਰੇ, ਹਮ ਕਿਸ ਕੇ ਪਦ ਪਰ ਸਿਰ ਧਰੇ। ਵੇਖੋ ਕਿੰਨੇ ਸਿਆਣੇ ਗੁਰਸਿੱਖ ਨੇ, ਇਹ ਨੀ ਵੀ ਜਿੱਥੇ ਮਰਜ਼ੀ ਜਾ ਕੇ ਮੱਥੇ ਟੇਕੀ ਜਾ। ਸੱਚੇ ਪਾਤਸ਼ਾਹ ਸੀ, ਕਿਸ ਨੂੰ ਗੁਰੂ ਮੰਨਾਂਗੇ, ਇਹਦੇ ਚਰਨਾਂ ਤੇ ਮੱਥਾ ਟੇਕਾਂਗੇ, ਕੌਣ ਸਾਡੀਆਂ ਭਾਵਨਾਵਾਂ ਪੂਰੀਆਂ ਕਰੇਗਾ। ਛੇਵੇਂ ਪਾਤਸ਼ਾਹ ਮਹਾਰਾਜ ਆਗਲੇ ਦੀ ਧਰਤੀ ਨੂੰ ਪਾ ਰਹੇ ਨੇ ਤੇ ਆਦਿ ਬਿਨਾਂ ਜਹਾਂਗੀਰ ਪਾਤਸ਼ਾਹ। ਜਹਾਂਗੀਰ ਬਾਦਸ਼ਾਹ ਦੇ ਮਨ ਚ ਇੱਕ ਸ਼ੰਕਾ ਬਾਰ ਬਾਰ ਆਉਂਦਾ ਵੀ ਛੇਵੇਂ ਪਾਤਸ਼ਾਹ ਸੱਚਾ ਪਾਤਸ਼ਾਹ ਕਿਉਂ ਕਹਿੰਦੇ, ਮੈਨੂੰ ਪਾਤਸ਼ਾਹ ਕਹਿੰਦੇ ਜਾਂ ਬਾਦਸ਼ਾਹ ਕਹਿੰਦੇ, ਮੇਰਾ ਰਾਜ ਬੜਾ ਵੱਡਾ ਹੈ, ਮੇਰੇ ਕਿਲੇ ਨੇ, ਮੇਰੇ ਕੋਲ ਖਜ਼ਾਨਾ, ਮੇਰੇ ਕੋਲ ਫੌਜਾਂ ਨੇ, ਮੇਰੇ ਮੁਕਾਬਲੇ ਛੇਵੇਂ ਪਾਤਸ਼ਾਹ ਦਾ ਇੱਡਾ ਵੱਡਾ ਰਾਜ ਨਹੀਂ, ਇੰਨੀਆਂ ਫੌਜਾਂ ਨੇ, ਇੰਨਾ ਧਨ ਨਹੀਂ, ਐਸੇ ਮਹਿਲ ਨੇ, ਕਿਲੇ ਨੇ, ਇੱਡੀ ਵੱਡੀ ਭੁੱਲ ਸੀ। ਇਹ ਨਹੀਂ ਪਤਾ ਵੀ ਤੇਰਾ ਰਾਜ ਤੇ ਚਾਰ ਦਿਨ ਦਾ, ਉਹ ਹਰ ਸਮਾਨ ਨਹੀਂ ਰਾਜਾ, ਇਹ ਪੂਰਸਾ ਦਿਵਸ ਚਾਰ ਕੇ ਝੂਠੇ ਗੱਲ ਕਰਵਾ ਜਾ। ਕੋਈ ਹਰੀ ਦੇ ਸਮਾਨ ਨਹੀਂ ਹੋ ਰਾਜਾ, ਕੋਈ ਹਰੀ ਦੇ ਸਮਾਨ ਨਹੀਂ ਹੋ ਰਾਜਾ, ਝੂਠੇ ਰਾਜੇ ਜਾ ਆ ਆਸਮਾਨ ਨਹੀਂ ਰਾਜਾ ਇਹ ਗੋਬਿੰਦ ਸਾਹਿਬ ਦਿਵਸੇ ਚਾਰ ਕੇ ਝੂਠੇ ਕਰ ਦਵਾ। ਗੁਰੂ ਤਾਂ ਆਪ ਪਰਮੇਸ਼ਰ ਹੈ, ਗੁਰ ਪਰਮੇਸ਼ਰ ਏਕੋ ਜਾਨ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦਨਾ। ਸਾਨੂੰ ਦਾ ਤਾਂ ਰਾਜ ਸਾਰੇ ਬ੍ਰਹਿਮੰਡਾਂ ਤੇ, ਜਹਾਂਗੀਰ ਕੋ ਤਾਂ ਸੋਨਾ ਚਾਂਦੀ ਹੀਰੇ ਮੋਤੀ ਇਹ ਗੁੜਾ ਧਨ ਹੈ, ਸਾਨੂੰ ਕੋਲ ਤਾਂ ਪਿਆਰਿਓ ਨਾਮ ਦਾ ਧਨ ਹੈ। ਸਾਨੂੰ ਦਾ ਇੱਕ ਵਚਨ ਅਮੋਲਕ ਪੰਚਮ ਪਾਤਸ਼ਾਹ ਮਹਾਰਾਜ ਜੀ ਕੋਲ ਜਿਸ ਵੇਲੇ ਗੁਰਬਾਣੀ ਦੀਆਂ ਪੋਥੀਆਂ ਆਈਆਂ ਨੇ ਨਾ, ਤੇ ਆਪ ਜੀ ਨੇ ਕੀ ਧਿਆਨ ਕੀਤਾ ਵੀ ਉਹ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਦਾਨਾ। ਗੁਰੂ ਦਾ ਵਚਨ, ਗੁਰਬਾਣੀ ਦਾ ਇੱਕ ਇੱਕ ਵਚਨ ਅਮੋਲਕ ਖਜ਼ਾਨਾ ਹੈ, ਅਮੋਲਕ ਰਤਨ ਹਨ ਪਿਆਰਿਓ। ਦੁਨੀਆਂ ਦੇ ਸਾਰੇ ਹੀਰੇ ਲਾ ਰਤਨ ਇਕੱਠੇ ਕਰ ਲਓ, ਗੁਰੂ ਦਾ ਇੱਕ ਵਚਨ ਉਸ ਤੋਂ ਅਮੋਲ ਹੈ, ਇਹਦੀ ਕੀਮਤ ਨਹੀਂ ਕੋਈ ਪਾ ਸਕਦਾ। ਪੰਚਮ ਪਾਤਸ਼ਾਹ ਜੀ ਨੇ ਆਹ ਫਰਮਾਨ ਕਰ ਲਿਆ, ਪਿਓ ਦਾਦੇ ਦਾ ਖਜ਼ਾਨਾ ਖੋਲ ਡਿੱਠਾ ਰਤਨਾਂ ਦੇ ਨਾਲ ਭਰਿਆ, ਦਾਦੇ ਦਾ ਖਜ਼ਾਨਾ ਖੋਲ ਡਿੱਠਾ ਰਤਨਾਂ ਦੇ ਨਾਲ ਭਰਿਆ, ਰਤਨਾਂ ਦੇ
ਇਹ ਨੀ ਪਤਾ ਕਿ ਸਾਨੂੰ ਤੇ ਬ੍ਰਹਿਮੰਡਾਂ ਦੇ ਮਾਲਕ ਨੇ,
ਉਹ ਤੇ ਜਿਹਦੇ ਤੇ ਨਜ਼ਰ ਕਰ ਦੇਣ ਸਾਰੀਆਂ ਬਖਸ਼ਾ ਹੋ ਜਾਣਗੀਆਂ। ਇਹ ਸੋਚਦਾ ਮੈਨੂੰ ਸੱਚੇ ਪਾਤਸ਼ਾਹ ਕਿਉਂ ਨਹੀਂ ਮਿਲ ਗਏ। ਜਦੋਂ ਸੱਚੇ ਪਾਤਸ਼ਾਹ ਆ ਗਏ ਧਰਤੀ ਨੂੰ ਭਾਗ ਲਾ ਰਹੇ, ਜਹਾਂਗੀਰ ਪਾਤਸ਼ਾਹ ਨਾਲ ਹੈ, ਇੱਕ ਗਰੀਬ ਸ਼ਿਵਤਾ ਪੁੱਤਰ ਕੇ ਗੁਜ਼ਾਰਾ ਕਰਨ ਵਾਲਾ। ਇਹ ਸੁਣਿਆ ਕਿ ਪੰਚਮ ਪਾਤਸ਼ਾਹ ਜਿਉਂਦੇ ਜੋ ਸੰਭਾਲ ਗਿਆ, ਪੰਚਮ ਪਾਤਸ਼ਾਹ ਨੇ ਆਪਣਾ ਨਾਮ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਕਰਿਆ, ਕਦੋਂ ਸਮਾਂ ਮਿਲੇਗਾ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾਂਗਾ। ਤੇ ਉਸ ਵੇਲੇ ਪਤਾ ਲੱਗਾ ਸੱਚੇ ਪਾਤਸ਼ਾਹ ਨੇੜੇ ਆਏ ਨੇ। ਟਗਾ ਬਚਾ ਕੇ ਰੱਖਿਆ ਸੀ ਸੱਚੀ ਕਿਰਤ ਵਿੱਚ, ਉਹ ਗਰੀਬੀ ਸੀ, ਘਾਹ ਦੀ ਪਣ ਤਿਆਰ ਕੀਤੀ, ਘਾਹ ਦੀ ਪਣ ਸਿਰ ਤੇ ਰੱਖੀ ਤੇ ਟਗਾ ਲੈ ਕੇ ਚੱਲ ਪਿਆ ਤੇ ਤੁਰਿਆ ਜਾਂਦਾ। ਅੱਗੇ ਜਾ ਕੇ ਪਹਿਲਾ ਤੰਬੂ ਆ ਗਿਆ ਜਹਾਂਗੀਰ ਪਾਤਸ਼ਾਹ, ਘਾਹ ਦੀ ਪਣ ਰੱਖੀ, ਅਹਿਲਕਾਰਾਂ ਨੂੰ ਪੁੱਛਿਆ ਮੈਂ ਸੱਚੇ ਪਾਤਸ਼ਾਹ ਨੂੰ ਦਰਸ਼ਨ ਕਰਨ ਆ ਗਿਆ। ਲੈ ਕੇ ਜਦੋਂ ਅੰਦਰ ਗਿਆ ਟਗਾ ਰੱਖਿਆ ਜਹਾਂਗੀਰ ਪਾਤਸ਼ਾਹ ਦੇ ਆ ਗਿਆ, ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਇਸ ਪ੍ਰਕਾਰ ਦੀਆਂ ਵਿਚਾਰਾਂ ਜਦ ਸਰਵਣ ਕੀਤੀਆਂ, ਸਮਾਂ ਮਿਲਿਆ ਬੇਨਤੀ ਕਰਨ ਦਾ ਤੇ ਉੱਠ ਕੇ ਖੜਾ ਹੋ ਗਿਆ ਗਲ ਵਿੱਚ ਪੱਲਾ ਪਾ ਕੇ। ਇਹ ਸੱਚੇ ਪਾਤਸ਼ਾਹ ਕੀ ਮੇਰਾ ਵੀ ਉਧਾਰ ਹੋ ਸਕਦਾ, ਮੈਨੂੰ ਵੀ ਪ੍ਰਭੂ ਪ੍ਰਾਪਤੀ ਹੋ ਸਕਦੀ ਹੈ, ਮੇਰਾ ਵੀ ਜਨਮ ਸਫਲਾ ਹੋ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਭਾਈ ਸਿੰਘ, ਹਰ ਮਨੁੱਖ ਦਾ ਜਨਮ ਸਫਲਾ। ਸੱਚੇ ਪਾਤਸ਼ਾਹ ਮੈਂ ਤੇ ਹੁਣ ਤੱਕ ਸੁਣਦਾ ਰਿਹਾ ਵੀ ਜਿਹੜੇ ਉੱਚੀਆਂ ਜਾਤਾਂ ਵਾਲੇ ਆ ਉਹਨਾਂ ਨੂੰ ਵੀ ਰੱਬ ਮਿਲਦਾ, ਦੂਜਿਆਂ ਨੂੰ ਨਹੀਂ ਮਿਲਦਾ। ਦੂਜਿਆਂ ਨੂੰ ਤੇ ਮੰਦਿਰ ਵਿੱਚ ਵੀ ਨਹੀਂ ਵੜਨ ਦਿੰਦੇ, ਧਾਰਮਿਕ ਸਥਾਨਾਂ ਤੇ ਵੀ ਨਹੀਂ ਜਾਣ ਦਿੰਦੇ। ਭਗਤ ਨਾਮਦੇਵ ਜੀ ਦਾ ਆਪਾਂ ਸੁਣਨੇ ਆ ਨਾ, ਹਰ ਤਖੇਤ ਤੇਰੇ ਦਿਉਰੇ ਆ ਗਿਆ। ਹਜ਼ੂਰ ਸਾਹਿਬ ਤੋਂ ਪਹਿਲਾਂ 70 ਕਿਲੋਮੀਟਰ ਇਧਰੋਂ ਜਾਂਦਾ ਖੱਬੇ ਪਾਸੇ ਆ ਦਿਲ,
ਹਸਤ ਖੇਤ ਤੇਰੇ ਦਿਉਰੇ ਆਇਆ, ਭਗਤ ਕਰਤ ਨਾਮਾ ਪਗਰ ਉਠਾਇਆ, ਹੀਨਲੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਗਵਾਇਆ। ਉਹਨੂੰ ਧੱਕੇ ਕਿਉਂ ਮਾਰੇ ਗਏ ਕਿ ਇਹ ਸ਼ੂਦਰ ਜਾਤ ਦਾ ਹੈ, ਸ਼ੀਪਾ ਹੈ, ਇਹਦੀ ਹਿੰਮਤ ਕਿਵੇਂ ਹੋ ਗਈ ਸਾਡੇ ਚ ਬੈਠਣ ਦੀ? ਦੇਖੋ ਰੱਬ ਦੇ ਨਾਂ ਦੇ ਸਥਾਨ ਤੇ ਉੱਥੇ ਵੀ ਜਾਤ ਪਾਤ ਦਾ ਵਿਤਕਰਾ, ਉਹ ਚ ਨੀਚ ਦਾ ਵਿਤਕਰਾ। ਉਹਨੂੰ ਧੱਕੇ ਇਸ ਕਰਕੇ ਮਾਰੇ ਗਏ, ਇਹ ਪੰਡੀਆ ਮੁੱਖ ਟੇਢ ਕਹਿਤ ਹੈ, ਟੇਢ ਰੀਚ ਨੂੰ ਕਹਿੰਦੇ ਆ। ਲੈ ਕੰਬਲੀ ਚੱਲਿਓ ਪਲਟਾਏ, ਦਿਉਰੇ ਪਾਸੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰਕ ਨੂੰ ਉਚਰੈ, ਭਗਤ ਜਨਾ ਕੋ ਦਿਉਰਾ। ਅੱਜ ਭਾਈ ਤਿੰਘ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਹੁਣ ਤੱਕ ਇਹੀ ਸੁਣਦਾ ਰਿਹਾ, ਸੱਚੇ ਪਾਤਸ਼ਾਹ ਮੇਰਾ ਸੰਬੰਧ ਨਾਈ ਬਰਾਦਰੀ ਨਾਲ। ਧੰਨ ਗੁਰੂ ਅੰਗਦ ਦੇਵ ਮੁਸਕਰਾਏ, ਕਹਿਣ ਲੱਗੇ ਭਾਈ ਤਿੰਘ ਇੱਥੇ ਜਾਤ ਪਾਤ ਦਾ ਕੋਈ ਸਵਾਲ ਨਹੀਂ, ਕੋਚਰੀ ਦਾ ਕੋਈ ਸਵਾਲ। ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਭਾਈ ਤਿੰਘ, ਪਹਿਲਾ ਬਚਨ ਹੈ ਕਿ ਹਉਮੈ ਦਾ ਤਿਆਗ ਕਰ, ਦੂਸਰਾ ਨੇਕ ਅਮਰਤ। ਹਉਮੈ ਦਾ ਤਿਆਗ ਕਰ, ਕੱਲ ਦਾਸ ਨੇ ਬੇਨਤੀ ਕੀਤੀ, ਹਉਮੈ ਨਾਵੈ ਨਾਲ ਰੋਧ ਹੈ, ਦੋਏ ਨਾ ਵਸੈ ਇਕੱਠਾ ਹੈ। ਇਹ ਮੈਂ ਮੇਰੀ ਸਤਗੁਰ ਦੀ ਕਿਰਪਾ ਨਾਲ ਹੀ ਖਤਮ ਹੁੰਦੀ ਹੈ ਪਿਆਰੇ। ਹਉਮੈ ਦਾ ਨਾਸ਼ ਜੀਵ ਦੇ ਵਸ ਨਹੀਂ, ਇਹ ਤੇ ਸਤਿਗੁਰ ਹੀ ਕਿਰਪਾ ਕਰੇ। ਹਉ ਮੈਂ ਇਹ ਜਾਤ ਹੈ, ਹਉ ਮੈਂ ਕਰਮ ਕਮਾਏ, ਹਉ ਮੈਂ ਇਹ ਬੰਧਨਾ ਫਿਰ ਜੋਨੀ ਪਾਈ ਬਾਰ ਬਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਨੂੰ ਉਤਾਰਦੇ ਹੋਏ ਅਸ ਸਮੁੰਦਰ ਦੇ ਕੰਢੇ ਤੇ ਆਸਣ ਲਾਏ, ਨਾਲ ਦੋ ਗੁਰਸਿੱਖ ਭਾਈ ਸੈਦੋ ਤੇ ਖੋਰ। ਤੇ ਇੱਥੇ ਇੱਕ ਮਖਦੂਮ ਪੀਰ ਸੀ। ਇਹ ਜਿਹੜਾ ਮਖਦੂਮ ਪੀਰ ਸੀ ਨਾ, ਇਹਦੇ ਕੋਲ ਰਿੱਧੀਆਂ ਸਿੱਧੀਆਂ ਸ਼ਕਤੀਆਂ ਤੇ ਮਸੱਲਾ ਸਮੁੰਦਰ ਤੇ ਇਹ ਬੇੜੀ ਵਾਂਗੂ ਚਲਾਉਂਦਾ ਸੀ। ਜੇ ਬੇੜੀ ਤੇ ਜਾਈਦਾ, ਜੇ ਰੇਤੇ ਤੇ ਬਹਿ ਜੇ, ਮਸੱਲੇ ਤੇ ਬੈਠਾ, ਉਹ ਆਪਣਾ ਆਸਨ ਰੇਤੇ ਤੇ ਵੀ ਅੱਪ ਜਾਂਦਾ। ਜਿਵੇਂ ਸਿੱਧ ਯੋਗੀ ਨਾਥ ਗੁਰੂ ਮਹਾਰਾਜ ਸ਼ਕਤੀਆਂ ਦਿਖਾਉਂਦੇ ਸੀ ਨਾ, ਜਦੋਂ ਸੱਚੇ ਪਾਤਸ਼ਾਹ ਕੈਲਾਸ਼ ਪਰਬਤ ਤੇ ਗਏ ਨੇ ਤੇ ਆਪਣੇ ਆਸਣ ਵੀ ਉਡਾਉਂਦੇ ਆ, ਆਪਣੀਆਂ ਸ਼ਕਲਾਂ ਬਦਲ ਲੈਂਦੇ ਆ ਵੀ ਸਾਨੂੰ ਇਹ ਮੰਨਣ। ਕਈ ਤੇ ਇੱਥੋਂ ਤੱਕ ਉਹ ਕਹਿਣ ਲੱਗੇ ਵੀ ਇਹ ਵਿਚਾਰਨਾ ਤਾਂ ਨਹੀਂ ਮੰਨਦੇ, ਇਹਨਾਂ ਦੁਨੀਆਂ ਤੇ ਫਿਰੇ ਨੇ, ਪਤਾ ਨੀ ਕਿੱਥੋਂ ਕਿੱਥੋਂ ਵਚਨ ਇਕੱਠੇ ਕਰ ਲਏ ਆ, ਅਸੀਂ ਤਾਂ ਹੁਣ ਸਿੱਧਾ ਹੀ ਸ਼ਕਤੀਆਂ ਦਿਖਾਉਣੇ ਸਨ ਦਿਖਾਵੇ ਗੁਰੂ ਨਾਨਕ ਸਾਹਿਬ। ਇਹ ਤਾਂ ਕੋਈ ਵਿਰਲਾ ਹੀ ਹੈ ਜਿਹੜਾ ਭਾਈ ਅਜਰ ਨੂੰ ਜਾਣਦਾ, ਨਹੀਂ ਤੇ ਕਿਹੜਾ ਮੁੜਦਾ। ਇਹ ਮਖਦੂਮ ਪੀਰ ਜਿਹੜਾ ਸੀ, ਇਹ ਤੇ ਮਸੱਲੇ ਤੇ ਬੈਠ ਕੇ, ਅਰਸ਼ ਤੇ ਬੈਠ ਕੇ, ਚਾਹੇ ਰੇਤੇ ਤੇ ਭਜਾਈ, ਚਾਹੇ ਸਮੁੰਦਰ ਤੇ ਤੇ ਲੱਗਾ ਮਹਾਰਾਜ ਨੂੰ ਸ਼ਕਤੀਆਂ ਦਿਖਾਉਣ ਵੀ ਮਹਾਰਾਜ ਜਾਣਗੇ ਬੱਲੇ ਬੱਲੇ ਵੀ ਬੜਾ ਵੱਡਾ ਪੀਰ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਖਦੂਮ ਇਉਂ ਕਰ, ਇੱਥੋਂ ਕੁਛ ਫਾਸਲੇ ਤੇ ਇੱਕ ਜਗ੍ਹਾ, ਉੱਥੇ ਜਾ ਕੇ ਤੂੰ ਠਹਿਰ ਕੇ ਆ। ਤੇ ਕਹਿ ਲੱਗਾ ਜੀ ਠੀਕ ਹੈ। ਇਹ ਮਸੱਲਾ ਤੋਰਿਆ ਸਮੁੰਦਰ ਤੇ, ਜਿਵੇਂ ਬੇੜੀ ਜਾਂਦੀ ਹੈ ਉੱਥੇ ਪਹੁੰਚ ਗਿਆ। ਰਾਤ ਨੂੰ ਭਗਤ ਉਤਰੇ, ਉਹ ਵੀ ਭਗਤ ਜਦੋਂ ਉਤਰੇ ਇਹਨਾਂ ਤੇ ਸਭ ਦਾ ਖਾਣਾ ਆਇਆ, ਇੱਕ ਥਾਲ ਇਹਦਾ ਵੀ ਆ ਗਿਆ। ਅਗਲੇ ਸਵੇਰੇ ਭਗਤ ਚਲੇ ਗਏ, ਉੱਥੇ ਹੈ ਇਹਨੇ ਕੀ ਦੇਖਿਆ, ਸਮੁੰਦਰ ਜਿਵੇਂ ਬੇੜਾ ਡੁੱਬ ਰਿਹਾ। ਇਹਨੇ ਕਿਹਾ ਇਹ ਅੱਲਾਹ ਤਾਲਾ ਇਹ ਬੇੜਾ ਨਾ ਡੁੱਬੇ, ਇਹਦੇ ਚ ਕਿਸੇ ਦੇ ਬਜ਼ੁਰਗ, ਕਿਸੇ ਦਾ ਧੀ ਪੁੱਤਰ ਕਿਹੜੇ ਕਿਹੜੇ ਬੈਠੇ, ਇਹਨੇ ਆਪਣੀ ਸ਼ਕਤੀ ਵਰਤੀ, ਬੇੜਾ ਡੁੱਬਣੋਂ ਬਚ ਗਿਆ। ਆਪਣੇ ਆਪ ਨਾਲ ਗੱਲਾਂ ਕਰਦਾ, ਵਾਹ ਉਹ ਮਖਦੂਮ ਪੀਰ, ਤੂੰ ਤੇ ਡੁੱਬਦੇ ਬੇੜੇ ਵੀ ਬਚਾ ਲਿਆ, ਡੁੱਬਦੇ ਬੇੜੇ ਵੀ ਬਚਾ ਲਿਆ। ਸ਼ਾਮ ਪਈ, ਫੇਰ ਭਗਤ ਆਏ ਤੇ ਖਾਣਾ ਉਤਰਿਆ, ਪਰ ਅੱਜ ਇੱਕ ਥਾਲ ਘੱਟ। ਅਗਲੇ ਦਿਨ ਕੀ ਦੇਖਿਆ, ਇਹਨੇ ਮਨਾਰ ਡਿੱਗ ਰਿਹਾ। ਇਹਨੇ ਕਿਹਾ ਅੱਲਾਹ ਤਾਲਾ ਇਹ ਮਨਾਰ ਮਨਾਰਾ ਡਿੱਗਿਆ, ਬਚਾ ਬਚ ਗਿਆ। ਕਹਿ ਲੱਗਾ ਵਾਹ ਉਹ ਪੀਰ, ਤੇਰੇ ਵਰਗਾ ਕੌਣ ਹੈ, ਤੂੰ ਡੁੱਬਦੇ ਜਹਾਜ਼ ਵੀ ਬਚਾ ਸਕਦਾ, ਮਨਾਰਾ ਡਿੱਗ ਲੱਗਾ ਇਹ ਵੀ ਬਚਾ ਲਿਆ, ਇਹ ਮਨਾਰ ਵੀ ਬਚਾ ਲਿਆ। ਅਗਲੇ ਦਿਨ ਕੋਈ ਥਾਲ ਨਹੀਂ ਉਤਰਿਆ। ਭਗਤ ਕਹਿਣ ਲੱਗੇ ਸਾਡੇ ਵਿੱਚ ਕੋਈ ਐਸਾ ਆ ਗਿਆ ਜਿਹਨੇ ਰੱਬ ਦੀ ਰਜਾ ਵਿੱਚ ਦਖਲ ਦਿੱਤਾ, ਨਾਸਤਕ ਆ ਗਿਆ। ਪੁੱਛਿਆ ਭਾਈ ਆਪਸ ਵਿੱਚ, ਜਦੋਂ ਪੀਰ ਨੂੰ ਪੁੱਛਿਆ, ਇਹਨੇ ਕਿਹਾ ਕਿ ਮੈਂ ਡੁੱਬਦਾ ਬੇੜਾ ਬਚਾਇਆ, ਮੈਂ ਇਹ ਜਿਹੜਾ ਮੀਨਾਰ ਡਿੱਗਣ ਲੱਗਾ ਸੀ ਉਹ ਬਚਾਇਆ। ਕਹਿਣ ਲੱਗੇ ਤਾਂ ਹੀ ਫਿਰ ਖਾਣਾ ਨਹੀਂ ਉਤਰਿਆ, ਤੂੰ ਇੱਥੋਂ ਹੁਣ ਜਾ ਚਲਾ ਜਾ। ਜਦ ਇਹ ਮਸੱਲਾ ਤੋੜਨ ਲੱਗਾ ਤੇ ਤੁਰਦਾ ਹੀ ਨਹੀਂ, ਖਾਲੀ ਹੋ ਗਿਆ, ਤੁਰਦਾ ਹੀ ਨਹੀਂ। ਜਦ ਉਹ ਆਏ ਦੇਖਿਆ ਤੇ ਉੱਥੇ ਕਿਨਾਰੇ, ਕਹਿਣ ਲੱਗੇ ਕੀ ਗੱਲ। ਕਹਿਣ ਲੱਗਾ ਵੀ ਮੇਰਾ ਤੇ ਇੱਕ ਗਿੱਠ ਵੀ ਨਹੀਂ ਤੁਰ ਰਿਹਾ ਮਸੱਲਾ, ਪਤਾ ਨੀ ਕੀ ਹੋ ਗਿਆ। ਇਹ ਭਗਤ ਰੱਬ ਦੇ ਕਹਿਣ ਲੱਗੇ ਦੇਖ, ਤੇਰਾ ਮਸੱਲਾ ਤਾਂ ਤੁਰਨਾ ਜੇ ਤੂੰ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਅਰਦਾਸ ਕਰਦੇ ਤਾਂ ਤੁਰੇਗਾ। ਇਸ ਮਖਦੂਮ ਪੀਰ ਨੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਰਿਆ, ਅਰਦਾਸ ਕੀਤੀ, ਮਸੱਲਾ ਚੱਲ ਪਿਆ। ਜਦੋਂ ਕਿਨਾਰੇ ਲੱਗਾ ਨਾ ਆ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ, ਤੇ ਉੱਥੇ ਜਿਹੜੇ ਬਚਨ ਹੋਏ ਨੇ ਗੁਰੂ ਨਾਨਕ ਸਾਹਿਬ ਦੇ। ਇਹ ਪੀਰ ਕਹਿਣ ਲੱਗਾ ਮਹਾਰਾਜ ਹੋਇਆ ਕੀ, ਮੈਂ ਤੇ ਬਿਲਕੁਲ ਖਾਲੀ ਹੋ ਗਿਆ। ਮਾਰੇ ਕਹਿੰਦੇ ਮਖਦੂਮ ਪੀਰ ਤੇਰੇ ਕੋਲ ਸ਼ਕਤੀਆਂ ਤੇ ਆ ਗਈਆਂ ਪਰ ਤੇਰੀ ਹਉਮੈ ਨਹੀਂ ਖਤਮ ਹੋਈ, ਤੇਰੀ ਮੈਂ ਮੇਰੀ ਨਹੀਂ ਖਤਮ ਹੋਈ। ਜੇ ਤੂੰ ਅਸੀਂ ਇਹ ਨਹੀਂ ਕਹਿੰਦੇ ਕਿ ਬੇੜਾ ਬਚਾਉਣਾ ਮਾੜਾ, ਤੂੰ ਬੇੜਾ ਬਚਾਇਆ ਆਪਣੀ ਸ਼ਕਤੀ ਲਾ ਕੇ ਤੇਰੇ ਮਨ ਵਿੱਚ ਕਿ ਮੈਂ ਹਾਂ ਬਚਾਉਣ ਵਾਲਾ। ਜੇ ਤੂੰ ਇਹ ਅਰਦਾਸ ਕਰਨੋ ਕਿ ਬਚਾਉਣ ਵਾਲਾ ਅੱਲਾ ਤਾਲਾ ਹੈ, ਤੂੰ ਖਾਲੀ ਨਾ ਹੋ, ਤੂੰ ਉਸ ਮਾਲਕ ਨਾਲ ਨਹੀਂ ਜੁੜਿਆ, ਤੇਰੇ ਕੋਲ ਰਹਿੰਦੀਆਂ ਸਿੱਧੀਆਂ, ਇਸ ਕਰਕੇ ਤੂੰ ਖਾਲੀ ਹੋ ਗਿਆ। ਉਹ ਮੀਨਾਰ, ਉਹ ਮਨਾਰਾ ਡਿੱਗਣ ਤੋਂ ਬਚਾਇਆ ਤੂੰ, ਉਹ ਜਹਾਜ਼ ਬਚਾਇਆ, ਬੇੜਾ ਡੁੱਬਦਾ ਬਚਾਇਆ ਤੇਰੇ ਅੰਦਰ, ਕਿ ਬਚਾਉਣ ਵਾਲਾ ਮੈਂ ਹਾਂ। ਜੇ ਤੇਰੇ ਅੰਦਰ ਹੋਵੇ ਅੱਲਾ ਤਾਲਾ ਬਚਾਉਣ ਵਾਲਾ, ਜੇ ਤੇਰੇ ਅੰਦਰ ਹੋਵੇ ਉਹ ਖੁਦਾ, ਉਹ ਵਾਹਿਗੁਰੂ ਬਚਾਉਣ ਵਾਲਾ, ਮੈਂ ਨਾ ਹੁੰਦੀ ਤੂੰ ਖਾਲੀ ਨਾ। ਐ ਪੀਰ, ਇੱਕ ਛੱਪੜੀ ਦਾ ਪਾਣੀ ਕਿੰਨਾ, ਇੱਕ ਪਾਸੇ ਸਮੁੰਦਰ ਹੈ, ਉਹ ਵਾਹਿਗੁਰੂ ਸਾਗਰ ਅਥਾ ਸਾਗਰ ਹੈ, ਤੂੰ ਇੱਕ ਛੱਪੜੀ ਦੀ ਨਿਆਈ ਹੈ, ਇਹ ਛੱਪੜੀ ਕਦੇ ਸਮੁੰਦਰ ਦੀ ਰੀਸ ਨਹੀਂ ਕਰ ਸਕਦੀ। ਧੰਨ ਗੁਰੂ ਨਾਨਕ ਦੇਵ ਮਾਰੇ ਕਹਿੰਦੇ ਅੱਲਾ ਤਾਲਾ ਦਾ ਸ਼ਰੀਕ ਬਣ ਰਿਹਾ ਤੂੰ, ਐਉਂ ਸਮਝਾਉਂਦੇ। ਉਹ ਕਾਨੂ ਬੰਨੇ ਤੂੰ ਛੱਪੜੀ ਦਾਵੇ ਨਾਲ ਸਮੁੰਦਰਾਂ ਦੇ, ਬੰਨੇ ਤੂੰ ਛੱਪੜੀਏ ਦਾਵੇ ਨਾਲ ਸਮੁੰਦਰਾਂ ਦੇ, ਛੱਪੜੀਏ ਦਾਵੇ ਨਾਲ ਸਮੁੰਦਰਾਂ ਦੇ, ਕਾਨੂੰ ਬੰਨੇ ਤੂੰ ਛੱਪੜੀਏ ਦਾਵੇ ਨਾਲ ਸਮੁੰਦਰਾਂ ਕਹਿੰਦੇ ਤੂੰ ਖਾਲੀ ਕਿਉਂ ਹੋ ਗਿਆ, ਤੂੰ ਅੰਦਰੋਂ ਮਾਲਕ ਨਾਲ, ਵਾਹਿਗੁਰੂ ਨਾਲ, ਅੱਲਾ ਤਾਲਾ ਨਾਲ ਨਹੀਂ ਜੁੜਿਆ। ਕੋਈ ਚਲੀਸੇ ਕੱਟ ਲਏ, ਕੁਛ ਤਪ ਕਰ ਲਿਆ, ਕੁਛ ਸਾਧਨ ਕਰ ਲਏ, ਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਤੇ ਹੁਣ ਤੂੰ ਖਾਲੀ ਹੋ ਗਿਆ। ਤੇਰੇ ਅੰਦਰ ਹੈ ਵੀ ਇਹ ਜੋ ਕੀਤਾ ਬੇੜਾ ਡੁੱਬਦਾ ਬਚਾਇਆ, ਮੈਂ ਬਚਾਇਆ। ਜੇ ਕਿਤੇ ਹੁੰਦਾ ਵੀ ਅੱਲਾ ਤਾਲਾ ਨੇ ਬਚਾਇਆ, ਤੂੰ ਖਾਲੀ ਕਿਉਂ ਹੁੰਦਾ। ਅਸੀਂ ਆਪਣੇ ਅੰਦਰ ਵਿੱਚ ਆਤੀ ਮਾਰੀ, ਅਸੀਂ ਜ਼ਿੰਦਗੀ ਵਿੱਚ ਥੋੜਾ ਬਹੁਤ ਪੁੰਨ ਦਾਨ ਕਰਨੇ ਆ, ਸੇਵਾ ਸਿਮਰਨ ਕਰਨੇ ਆ, ਪਰ ਉਹਦੇ ਨਾਲ ਸਾਡੀ ਮੈਂ ਹੁੰਦੀ, ਮੈਂ ਕੀਤਾ, ਮੈਂ ਕੀਤਾ, ਮੈਂ ਕੀਤਾ। ਕਈ ਵਾਰ ਤੇ ਕੀਤਾ ਵੀ ਕੁਝ ਨਹੀਂ ਹੁੰਦਾ, ਫਿਰ ਅਸੀਂ ਕਰਨੇ ਆ, ਸਾਡੀ ਹਉਮੈ ਨੂੰ ਪੱਠੇ ਪੈਂਦੇ ਆ। ਇੱਕ ਜਗ੍ਹਾ ਗਏ ਤੇ ਉਹ ਜਿਹੜਾ ਪਿੰਡ ਦਾ ਪ੍ਰਧਾਨ ਸੀ ਨਾ, ਉਹਨੇ ਨਾਲੇ ਚ ਦੋ ਪੈਪ ਆਏ, ਤੇ ਪੈਪ ਵੀ ਸਰਕਾਰੀ ਅਸੀਮਤ ਦੇ ਜਿਹੜੇ ਹੁੰਦੇ ਆ, ਤੇ ਉਹ ਜਿਹੜੇ ਲਾਗੇ ਚਾਰ ਪੰਜ ਜਾਣੇ ਸੀ, ਉਹ ਕਹਿੰਦੇ ਜੀ ਸਾਡੇ ਤੇ ਪ੍ਰਧਾਨ ਸਾਹਿਬ ਨੇ ਬੜਾ ਵੱਡਾ ਕੰਮ ਕਰ ਦਿੱਤਾ ਜੀ, ਇੱਥੇ ਟਰੈਕਟਰ ਫਸਦੇ ਸੀ, ਆਹ ਪੈਪ ਪਾ ਦਿੱਤੇ ਆ। ਤੇ ਪ੍ਰਧਾਨ ਪਤਾ ਕੀ ਆਂਦਾ, ਜੀ ਮਹਾਰੇ ਕਿਰਪਾ ਕਰੇ ਕਿਤੇ ਹੰਕਾਰ ਨਾ ਹੋ ਜਾਵੇ। ਦੱਸੋ ਪੈਪ ਸਰਕਾਰੀ ਪਤਾ ਨੀ ਖਾਲੇ ਕਿੰਨੇ ਕੁ ਹੋਣੇ ਆ, ਜੇ ਦੋ ਪੈ ਪਾ ਦਿੱਤੇ ਤਾਂ ਵੀ ਮਾਣ ਹੈ ਕਿਤੇ ਹੰਕਾਰ ਨਾ ਹੋ ਜੇ ਮੈਨੂੰ ਲੈ ਦੱਸੋ ਇੰਨੇ ਚ ਬੰਦਾ ਸਮਝਦਾ ਵੀ ਕਿਤੇ ਮੈਨੂੰ ਹੰਕਾਰ ਨਾ ਹੋ। ਮਹਾਂਪੁਰਸ਼ਾਂ ਦੇ ਕੋਲ ਨਾ ਇੱਕ ਛੋਟੀ ਉਮਰ ਦਾ ਮਹਾਂਪੁਰਖਾਂ ਨੂੰ ਬੇਨਤੀ ਕਰ ਇਹ ਬਾਤ 83 ਤੇ ਹੁਣ ਤੇ ਬੜਾ ਕਥਾਕਾਰ ਵੱਡਾ ਬਣਿਆ। ਕਹਿਣ ਲੱਗਾ ਬਾਬਾ ਜੀ ਮੈਨੂੰ ਕਿਤੇ ਹੰਕਾਰ ਨਾ ਹੋ ਜਾਵੇ। ਮਹਾਂਪੁਰਖ ਹੱਸ ਕੇ ਕਹਿੰਦੇ ਤੇਰੇ ਕੋਲ ਹੈ ਕੀ, ਉਹ ਤੇਰੇ ਵਿੱਚ ਹੈ ਕੀ ਹੈ ਜਿਹਦਾ ਤੈਨੂੰ ਹੰਕਾਰ ਹੋ। ਕਈ ਵਾਰ ਸਾਡੇ ਅੰਦਰ ਹੁੰਦਾ ਕੁਝ ਨਹੀਂ, ਅਸੀਂ ਆਪੇ ਹੀ ਬਣ ਜਾਂਦੇ ਹਾਂ ਵੀ ਪਤਾ ਨਹੀਂ ਕੁਛ ਕੀ। ਪਿਆਰੇ ਹੋ ਸਾਰੀਆਂ ਦਾਤਾਂ ਸਤਿਗੁਰ ਦੀਆਂ, ਸਾਰੀਆਂ ਦਾਤਾਂ ਦੀਆਂ, ਸਾਰੇ ਗੁਣ ਉਸ ਮਾਲਕ ਦੇ। ਜੇ ਮਾਲਕ ਨੇ ਦਾਤਾਂ ਦਿੱਤੀਆਂ, ਬਖਸ਼ਾਂ ਕੀਤੀਆਂ ਤੇ ਅਰਦਾਸ ਵਿੱਚ ਜੁੜੀਏ, ਅਰਦਾਸ ਵਿੱਚ ਜੁੜੀਏ। ਗੁਰੂ ਨਾਨਕ ਸਾਹਿਬ ਕਹਿੰਦੇ ਐ ਮਖਦੂਮ ਪੀਰ ਤੂੰ ਖਾਲੀ ਹੋ, ਤੇਰਾ ਹਾਲ ਇਉਂ ਹੈ ਸੌ ਅਲਾਮੈ ਦਿਨ ਹੈ ਕਹਿ ਰਾਤੀ ਮਿਨਸ ਹੰਸ। ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਇੱਥੇ ਬੜਾ ਸੋਹਣਾ ਲਿਖਦੇ, ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੀਰ ਨੂੰ ਸਮਝਾਉਂਦੇ, ਸੌ ਅਲਾਮੈ ਦਿਨ ਹੈ ਕਹਿ ਰਾਤੀ ਮਿਲਸ ਹੰਸ, ਸਿਰਤ ਸਨਾਨ ਛੱਡ ਕੇ ਤਰੰਗੀ ਲੱਗਾ ਹੰਸ। ਪੀਰ ਕਹਿੰਦਾ ਮੈਂ ਕੀ ਕਰਾਂ। ਮਰ ਕਹਿੰਦੇ ਜਾ ਸ਼ੇਖ ਬ੍ਰਹਮ ਬਾਬਾ ਫਰੀਦ ਨੂੰ ਮਿਲ। ਉਸ ਵੇਲੇ ਜਿਹੜੇ ਬਾਬਾ ਫਰੀਦ ਸੀ ਉਹਨਾਂ ਦਾ ਨਾਂ ਸੀ ਸ਼ੇਖ ਬ੍ਰਹਮ ਬਾਬਾ ਫਰੀਦ। ਇਹ ਪੀਰ ਉੱਥੋਂ ਚੱਲਿਆ ਤੇ ਚੱਲਦਾ ਚੱਲਦਾ ਬਾਬਾ ਫਰੀਦ ਚ ਬਾਬਾ ਫਰੀਦ ਜੀ ਕੋਲ ਗਿਆ ਤੇ ਸਾਰੀ ਹਕੀਕਤ ਦੱਸੀ। ਕਹਿਣ ਲੱਗਾ ਮੈਂ ਖਾਲੀ ਹੋ ਗਿਆ, ਮੇਰੇ ਤੇ ਕਿਰਪਾ ਕਿਵੇਂ ਹੋਏਗੀ। ਤੇ ਬਾਬਾ ਫਰੀਦ ਜੀ ਕਹਿਣ ਲੱਗੇ ਤੂੰ ਮੇਰੇ ਕੋਲ ਕਿਉਂ ਆਇਆ, ਮੇਰੇ ਤੇ ਵੀ ਕਿਰਪਾ ਗੁਰੂ ਨਾਨਕ ਸਾਹਿਬ ਨੇ ਕੀਤੀ, ਤੂੰ ਉਹਨਾਂ ਦੇ ਚਰਨ ਫੜਨੇ ਸੀ। ਕਹਿਣ ਲੱਗਾ ਉਹ ਮੈਂ ਪਛਾਣ ਨਹੀਂ ਸਕਿਆ, ਮੈਂ ਸਮਝ ਨਹੀਂ ਸਕਿਆ, ਮੇਰੇ ਕੋਲ ਤੇ ਵੱਡੀ ਵੱਡੀ ਭੁੱਲ ਹੋਈ ਆਈ। ਬਾਬਾ ਫਰੀਦ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਸਮਰੱਥ ਗੁਰੂ ਪਰਮੇਸ਼ਰ ਰੂਪ ਮੇਰੇ ਤੇ ਕਿਰਪਾ ਉਹਨਾਂ ਕੀਤੀ, ਪਰਥੀ ਤੇ ਕਿਰਪਾ ਗੁਰੂ ਨਾਨਕ ਸਾਹਿਬ ਨੇ ਕੀਤੀ, ਵੱਡੇ ਵੱਡੇ ਯੋਗੀਆਂ ਤੇ ਕਿਰਪਾ ਗੁਰੂ ਨਾਨਕ ਸਾਹਿਬ ਨੇ ਕੀਤੀ। ਪਿਆਰੇ ਤੇ ਇਹ ਪੀਰ ਕਹਿਣ ਲੱਗਾ ਮੈਨੂੰ ਸਮਝ ਨਹੀਂ ਆਉਂਦੀ, ਮੈਨੂੰ ਗੁਰੂ ਮਹਾਰਾਜ ਨੇ ਇਹ ਕਹਿ ਸੋ ਲਾਮੈ ਦਿਨ ਕਹਿ ਰਾਤੀ ਮਿਲਸ ਹੰਸ, ਸਿਫਤ ਸਲਾਨ ਛੱਡ ਕਹਿ ਕਰੰਗੀ ਲੱਗਾ ਹੰਸ। ਮੈਨੂੰ ਤੇ ਆਹ ਮਹਾਰਾਜ ਨੇ ਕਿਹਾ ਤੇ ਬਾਬਾ ਫਰੀਦ ਜੀ ਕਹਿਣ ਲੱਗੇ ਗੱਲ ਸਮਝ, ਤੈਨੂੰ ਮਹਾਰਾਜ ਨੇ ਗਿਰਜ ਨਹੀਂ ਕਿਹਾ, ਤੈਨੂੰ ਕਾਂ ਨਹੀਂ ਕਿਹਾ, ਤੈਨੂੰ ਹੰਸ ਆਖਿਆ। ਦੇਖੋ ਭਾਈ ਸਾਹਿਬ ਬੜਾ ਸੋਹਣਾ ਇੱਥੇ ਲਿਖਦੇ, ਕਹਿੰਦੇ ਐ ਪੀਰ ਤੈਨੂੰ ਗੁਰੂ ਨਾਨਕ ਸਾਹਿਬ ਨੇ ਹੰਸ ਆਖਿਆ ਨਾ, ਵੀ ਹੰਸ ਹੋ ਕੇ ਤੂੰ ਕਿਹੜਾ ਚੋਗ ਚੁਗਦੇ, ਰਿਧੀਆਂ ਸਿੱਧੀਆਂ ਵਿੱਚ ਪੈ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ ਆਓ ਗੁੱਤ ਪ੍ਰਗਟ ਹੋਏ ਬੈਸਾ ਲੋਕ ਰੱਖੈ ਪਾਓ ਮਾ ਦੇਖ ਭੂਲਾ ਵਿਸਰੈ ਤੇਰੇ ਚਿਤਨ ਆਵੈ ਰਿਸ ਅਵਰਾ ਸਾਧ। ਡਾਕਟਰ ਸਵਾਮੀ ਰਾਮ ਜੀ ਸੰਨ 93 ਚ ਪਹਿਲੀ ਵਾਰ ਆਏ ਸੀ ਮਹਾਂਪੁਰਸ਼ਾਂ ਗੁਰਦੁਆਰਾ ਸਾਹਿਬ ਤੇ ਕੁਝ ਜਦੋਂ ਬਚਨ ਕੀਤੇ ਤੇ ਡਾਕਟਰ ਸਵਾਮੀ ਰਾਮ ਜੀ ਨੇ ਇਹ ਹੱਥ ਲਾਇਆ, ਦਾਸ ਕੋਲ ਖੜਾ ਸੀ ਦਰਖਤਾਂ ਥੱਲੇ ਬੈਠੇ ਸੀ, ਹਮ ਗਲੇ ਤੱਕ ਭਰੇ ਹੋਏ ਹੈ ਦਿਲ ਕਰਤਾ ਸ੍ਰੀ ਛੋੜ। ਮਹਾਂਪੁਰਸ਼ ਕਹਿਣ ਲੱਗੇ ਸਵਾਮੀ ਜੀ ਇਸ ਤਰ੍ਹਾਂ ਸ੍ਰੀ ਛੱਡਣ ਦਾ ਲਾਭ ਨਹੀਂ, ਆ ਉੱਠੋ ਕਮਰੇ ਵਿੱਚ ਲੈ ਗਏ। ਇੱਕ ਘੰਟਾ ਬਚਨ ਹੋਏ ਜਦ ਸਵਾਮੀ ਰਾਮ ਜੀ ਬਾਹਰ ਨਿਕਲੇ ਹੱਸਦੇ ਹੋਏ, ਹਮਨੇ ਅੱਜ ਬਹੁਤ ਬੜਾ ਖਜ਼ਾਨਾ ਲੁੱਟਾ ਹੈ, ਜੇ ਤੂੰ ਪਿਆਰ ਕੇ ਸਾਗਰ। ਸਵਾਮੀ ਰਾਮ ਜੀ ਕਹਿ ਰਹੇ ਉਹ ਸਵਾਮੀ ਰਾਮ ਜੀ ਦੇ ਬਚਨ ਆਉਂਦੇ ਹਿਮਾਲਿਆ ਦੇ ਜਿਹੜੇ ਸੰਤਾਂ ਦਾ ਹਾਲ ਲਿਖਦੇ ਆ ਨਾ, ਉਹਦੇ ਇੱਕ ਜਗ੍ਹਾ ਲਿਖਦੇ ਕਹਿੰਦੇ ਮੈਂ ਇੱਕ ਮਹਾਤਮਾ ਦੇਖਿਆ ਮੂੰਹ ਚੋਂ ਫੂਕ ਮਾਰੇ ਅੱਗ ਹੀ ਅੱਗ 2.5-3 ਫੁੱਟ ਲਾਟ ਕੱਢੇ, ਤੇ ਮੇਰੇ ਮਨ ਵਿੱਚ ਆਇਆ ਵੀ ਇਹੋ ਜਿਹਾ ਗੁਰੂ ਹੋਣਾ ਚਾਹੀਦਾ ਜਿਹੜਾ ਜਿੱਧਰ ਨੂੰ ਮੂੰਹ ਕਰੇ ਅੱਗ ਹੀ ਅੱਗ ਕਰੇ, ਲੋਕੀ ਤਾਂ ਹੀ ਡਰਨਗੇ। ਕਈਆਂ ਦੇ ਮਨਾਂ ਵਿੱਚ ਹੁੰਦਾ ਜਦੋਂ ਐਸਾ ਖਿਆਲ ਆਇਆ ਤੇ ਕਹਿੰਦੇ ਮੈਂ ਆਪਣੇ ਮਹਾਂਪੁਰਸ਼ਾਂ ਨੂੰ ਕਿਹਾ ਵੀ ਤੁਸੀਂ ਤੇ ਕੁਝ ਦਿਖਾਇਆ ਹੀ ਨਹੀਂ, ਕਿਉਂਕਿ ਦੁਨੀਆਂ ਨੂੰ ਤਾਂ ਮਦਾਰੀ ਚਾਹੀਦੇ ਆ ਜਿਹੜੇ ਦਿਖਾਉਣ ਕੁਛ ਪਿਆਰੇ ਆ, ਜਿਹੜੇ ਰੱਬ ਦੇ ਪਿਆਰੇ ਨੇ ਨਾ। ਆਪਣੇ ਮਹਾਂਪੁਰਸ਼ਾਂ ਦਾ ਜੀਵਨ ਪੜ੍ਹ ਕੇ ਦੇਖੋ, ਸੰਤ ਮਹਾਰਾਜ ਜੀ ਰਾੜਾ ਸਾਹਿਬ ਦਾ ਜੀਵਨ ਪੜ੍ਹ ਕੇ ਦੇਖੋ ਪਿਆਰੇ, ਉਹ ਸਾਰਾ ਜੀਵਨ ਉਹਨਾਂ ਉੱਤੇ ਤਾਂ ਆਹ ਬਚਨ ਢੁੱਕਦੇ ਆ। ਉਦਾ ਭੇਤ ਨਾ ਕਿਸੇ ਨੂੰ ਦੱਸ ਦੇ ਵਸ ਦੇ ਨਜ਼ਦੀਕ ਰੱਬ ਦੇ ਭੇਤ ਨਾ ਕਿਸੇ ਨੂੰ ਦੱਸ ਦੇ ਵਸ ਦੇ ਨਜ਼ਦੀਕ ਰੱਬ ਦੇ ਵਸ ਦੇ ਨਜ਼ਦੀਕ ਰੱਬ ਦੇ ਵਸ ਦੇ ਨਜ਼ਦੀਕ ਰੱਬ ਦੇ ਭੇਤ ਨਾ ਕਿਸੇ ਨੂੰ ਦੱਸ ਦੇ ਵਸ ਦੇ ਨਜ਼ਦੀਕ ਰੱਬ ਦੇ ਸਾਬਰੀ ਤਨ ਹੈ ਵੈਜ ਹੁਣ ਨਜ਼ਦੀਕ ਖੁਦਾਏ ਭੇਦ ਨਾ ਕਿਸੇ ਦੇ ਅਜਰ ਨੂੰ ਜਰਦ ਹੈ ਪਿਆਰ ਪਰ ਦੁਨੀਆਂ ਚਾਹੁੰਦੀ ਹੈ ਵੀ ਅਸੀਂ ਦੇਖੀਏ ਕੁਛ ਪਰ ਪਿਆਰੇ ਜਿੱਥੇ ਨਾਮ ਉੱਥੇ ਤੇ ਸਾਰੀਆਂ ਬਰਕਤਾਂ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਿਰਦੇ ਸਵਾਮੀ ਰਾਮ ਜੀ ਕਹਿਣ ਲੱਗੇ ਮੇਰਾ ਮਨ ਜਿਹੜਾ ਸੀ ਡੋਲ ਗਿਆ ਵੀ ਗੁਰੂ ਇਹੋ ਜਿਹਾ ਹੋਏ ਮਹਾਤਮਾ ਜਿੱਧਰ ਨੂੰ ਫੂਕ ਮਾਰੇ ਮੂੰਹ ਕਰੇ ਅੱਗ ਹੀ ਅੱਗ ਨਿਕਲੇ ਆਪਣੇ ਮਹਾਤਮਾ ਨਾਲ ਰੋਸ ਕੀਤਾ ਆਪਣੇ ਗੁਰਦੇਵ ਨਾਲ ਵੀ ਤੁਸੀਂ ਤੇ ਕਦੀ ਕੁਝ ਦਿਖਾਇਆ ਹੀ ਨਹੀਂ ਉਹ ਕਹਿੰਦੇ ਚੱਲ ਦਿਖਾ ਕਿਹੜਾ ਤੂੰ ਦੇਖਿਆ ਜਿਹੜਾ ਮੂੰਹ ਚ ਅੱਗ ਕੱਢਦਾ ਜਦੋਂ ਉੱਥੇ ਪਹੁੰਚੇ ਤੇ ਸਵਾਮੀ ਰਾਮ ਜੀ ਕਹਿੰਦੇ ਮੇਰੇ ਮਹਾਂਪੁਰਸ਼ ਹੱਸੇ ਮੁਸਕਰਾਏ ਕਹਿਣਗੇ ਸਵਾਮੀ ਰਾਮ ਇਹ ਤੇ ਸਾਡੇ ਹੀ ਕਹਿੰਦੇ ਅਸਥਾਨ ਦਾ ਭਗੌੜਾ ਹੈ ਸਾਡੇ ਕੋਲ ਹੁੰਦਾ ਸੀ ਤੂੰ ਕੀ ਚਾਹੁੰਦਾ ਕਹਿੰਦੇ ਤੈਨੂੰ ਦਿਖਾਈਏ ਤੂੰ ਅੱਗ ਚਾਹੁੰਦਾ ਵੀ ਅੱਗ ਦਿਖਾਈਏ ਲਿਆ ਮਾਚਿਸ ਕਹਿੰਦੇ ਕਹਿੰਦੇ ਮੈਂ ਤਾਂ ਹੈਰਾਨ ਹੋ ਗਿਆ ਉਹ ਅੱਗ ਤੱਕ ਮਾਚਿਸ ਦੀ ਤੀਲੀ ਨਾਲ ਵੀ ਲੱਗ ਸਕਦੀ ਹੈ ਕਰ ਲੱਕੜੀਆਂ ਇਕੱਠੀਆਂ ਮਾਚਿਸ ਦੀ ਤੀਲੀ ਲਾ ਦੋ ਅੱਗ ਲੱਗ ਜਾਏ ਉਹਦੀ ਰਿੱਧੀ ਸਿੱਧੀ ਦੀ ਕੀਮਤ ਇੱਕ ਮਾਚਿਸ ਦੀ ਤੀਲੀ ਦੇ ਬਰਾਬਰ ਹੈ ਮਾਚਿਸ ਦੀ ਤੀਲੀ ਦੇ ਬਰਾਬਰ ਅੱਜ ਬਾਬਾ ਫਰੀਦ ਦੀ ਕਹਿੰਦੇ ਪੀਰ ਜੀ ਤੁਸੀਂ ਗੱਲ ਸਮਝੋ ਆਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਕੀ ਨੇ ਗੁਰੂ ਨਾਨਕ ਸਾਹਿਬ ਨੇ ਜੋ ਕਹਿ ਸੱਚ ਕਹਿ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਕਿਹਾ ਸੌ ਲਾਮੈ ਦਿਨ ਕਹਿ ਰਾਤੀ ਮਿਲਸ ਹੰਸ ਸਿਫਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ ਤੈਨੂੰ ਹੰਸ ਆਖਿਆ ਤੈਨੂੰ ਗਿਰਜ ਨਹੀਂ ਆਖਿਆ ਤੈਨੂੰ ਕਾਂ ਨਹੀਂ ਆਖਿਆ ਤੈਨੂੰ ਨਹੀਂ ਮਾੜਾ ਆਖਿਆ ਤੈਨੂੰ ਹੰਸ ਆਖਿਆ ਹੰਸ ਦਾ ਕੰਮ ਹੈ ਮੋਤੀ ਚੁਗਣੀ ਰੱਬ ਦੇ ਪਿਆਰਿਆਂ ਦਾ ਕੰਮ ਹੈ ਸੇਵਾ ਤੇ ਸਿਮਰਨ ਕਰਨਾ ਬੰਦਗੀ ਕਰਨਾ ਤੇ ਜਿਹੜਾ ਸੇਵਾ ਸਿਮਰਨ ਛੱਡ ਕੇ ਪਰਮੇਸ਼ਰ ਦੀ ਸਿਫਤ ਸਲਾਹਣ ਛੱਡ ਕੇ ਇਹ ਰਿੱਧੀਆਂ ਸਿੱਧੀਆਂ ਵਿੱਚ ਪੈਂਦਾ ਜਿਹੜਾ ਆਪਣੀ ਪੂਜਾ ਕਰਾਉਂਦਾ ਸ਼ਕਤੀਆਂ ਦਿਖਾਉਂਦਾ ਜਿਵੇਂ ਹੰਸ ਕਰੰਗਾਂ ਤੇ ਜਾ ਕੇ ਬਹਿ ਜਾਵੇ ਇਹ ਹਾਲ ਉਸਦਾ ਸਮਝ ਆਈ ਇਸ ਮੁਖਦੂਮ ਪੀਰ ਦੀ ਕਹਿ ਲੱਗਾ ਹੁਣ ਮੈਂ ਕੀ ਕਰਾਂ ਕਹਿ ਲੱਗੇ ਤੂੰ ਅਰਦਾਸ ਕਰ ਉਹ ਸਮਰੱਥ ਗੁਰੂ ਨੇ ਤੇਰੇ ਤੇ ਆਪ ਕਿਰਪਾ ਕਰਨ ਹੁਣ ਮਖਦੂਮ ਪੀਰ ਨਿਤ ਅਰਦਾਸਾ ਕਰ ਸੱਚੇ ਪਾਤਸ਼ਾਹ ਹੇ ਗੁਰੂ ਨਾਨਕ ਸਾਹਿਬ ਮੈਂ ਤੇ ਹੁਣ ਭੁੱਲਾ ਬੈਠਾ ਸੀ ਹੁਣ ਤੱਕ ਮੈਨੂੰ ਅੱਜ ਪਤਾ ਲੱਗਾ ਕਿ ਮੈਂ ਤਾਂ ਬਿਲਕੁਲ ਖਾਲੀ ਮੈਂ ਤੇ ਕੁਛ ਬਣਿਆ ਹੋਇਆ ਸੀ ਮੇਰੇ ਵਰਗਾ ਕਿਹੜਾ ਮੈਂ ਤੇ ਮਸਾਲਾ ਇਸ ਸਮੁੰਦਰ ਦੇ ਉੱਤੇ ਬੇੜੀ ਵਾਂਗ ਚਲਾ ਦਿੰਦਾ ਮੇਰੇ ਕੋਲ ਸ਼ਕਤੀਆਂ ਮੇਰੇ ਕੋਲ ਰਿੱਧੀਆਂ ਸਿੱਧੀਆਂ ਕਿਸੇ ਨੂੰ ਵਰ ਦੇ ਸਕਦਾ ਸ਼ਰਾਬ ਦੇ ਸਕਦਾ
ਪਰ ਸੱਚੇ ਪਾਤਸ਼ਾਹ ਜਿਵੇਂ ਮਾਧੋ ਦਾਸ ਵਿਰਾਗੀ ਦੇ ਨੇਤਰਾਂ ਚੋਂ ਜਲ ਗਿਆ ਸੀ ਜਦੋਂ ਖਾਲੀ ਹੋ ਗਿਆ ਵੀ ਸੱਚੇ ਪਾਤਸ਼ਾਹ ਮੈਂ ਤੇ ਖਾਲੀ ਮੈਂ ਤੇ ਕਿਰਪਾ ਕਰ ਤੇ ਅੱਜ ਮਖਦੂਮ ਪੀਰ ਅਰਦਾਸਾਂ ਬਾਬਾ ਫਰੀਦ ਕਹਿੰਦੇ ਤੂੰ ਅਰਦਾਸ ਕਰ ਆਪ ਆਉਣਗੇ ਬੈਠ ਗਿਆ ਮਖਦੂਮ ਪੀਰ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੱਕੇ ਨੂੰ ਗਏ ਨੇ ਨਾ ਤੇ ਉਸ ਵੇਲੇ ਇਸ ਮਖਦੂਮ ਪੀਰ ਤੇ ਕਿਰਪਾ ਕੀਤੀ ਇਹਦੀ ਹਉਮੈ ਦਾ ਮੈਂ ਮੇਰੇ ਦਾ ਪੂਰਨ ਨਾਸ਼ ਕਰਕੇ ਸਤਿਗੁਰ ਨੇ ਬਖਸ਼ਿਸ਼ ਕੀਤੀ ਪਿਆਰਿਓ ਮੈਂ ਮੇਰੀ ਦੂਰ ਹੋ ਗਈ ਤੇ ਜਿੱਥੇ ਮੈਂ ਮੇਰੀ ਹਉਮੈ ਦਾ ਪੂਰਨ ਨਾਸ਼ ਹੋ ਜਾਵੇ ਨਾ ਉੱਥੇ ਫਿਰ ਕੀ ਹੁੰਦਾ ਮਨ ਮੇਰੇ ਦਿਨ ਆਪਣਾ ਭਰਮ ਗਵਾਤਾ ਤਿਸ ਕਹਿ ਭਾਣਾ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਸਰਬ ਜੋਤ ਤੇਰੀ ਪਸਰਹੀ ਜੈ ਜੈ ਦੇਖਾਂ ਤੈਨਾਂ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਭਾਈ ਤਿੰਗ ਸਭ ਤੋਂ ਪਹਿਲਾਂ ਹਉਮੈ ਦਾ ਤਿਆਗ ਮੈਂ ਮੇਰੀ ਦਾ ਤਿਆਗ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਭਾਈ ਧਰਮਦਾਸ ਭਾਈ ਡੋਗਰਦਾਸ ਜਿਹੜੇ ਬਚਨ ਕੀਤੇ ਹੈ ਉੱਥੇ ਵੀ ਜਿਹੜਾ ਗਿਆਰਵਾਂ ਬਚਨ ਆਉਂਦਾ ਦਸਵਾਂ ਤੋਂ ਬਾਅਦ ਉੱਥੇ ਵੀ ਹੈ ਕਿ ਧਰਮਦਾਸ ਡੋਗਰਦਾਸ ਮੈਂ ਮੇਰੀ ਦਾ ਤਿਆਗ ਕਰ ਜਨਮ ਮਰਨ ਸਮਾਨ ਸਮਝ ਅੱਜ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਹਉਮੈ ਦਾ ਤਿਆਗ ਕਰਨਾ ਦੂਸਰਾ ਇਹ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਉਪਦੇਸ਼ ਹੈ ਇੱਥੇ ਕੋਈ ਜਾਤ ਪਾਤ ਇੱਥੇ ਤਾਂ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾ ਉਪਜਿਆ ਕੌਣ ਭਲੇ ਘੁੰਮਦੇ ਪੰਜਾਂ ਤੱਤਾਂ ਦੇ ਸਰੀਰ ਬਣੇ ਸਾਰ ਸਭਨਾ ਚ ਇੱਕੋ ਜੋਤ ਹੈ ਪੰਜਾਂ ਤੱਤਾਂ ਦੇ ਸਰੀਰ ਬਣੇ ਸਾਰ ਸਭਨਾ ਚ ਇੱਕੋ ਜੋਤ ਹੈ ਸਭਨਾ ਚ ਇੱਕੋ ਜੋਤ ਹੈ ਦੇ ਸਰੀਰ ਬਣੇ ਸਾਰੇ ਪੰਜਾਂ ਤੱਤਾਂ ਦੇ ਸਰੀਰ ਬਣੇ ਸਾਰੇ ਜੀ ਪੰਜਾਂ ਤੱਤਾਂ ਦੇ ਸਰੀਰ ਬਣੇ ਸਾਰੇ ਜੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਏਕ ਨੂਰ ਤੇ ਸਭ ਜਾਗਿਓ ਕੌਣ ਭਲੇ ਕੋ ਮੰਦੇ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਭਾਈ ਤਿੰਗ ਇਹ ਜਾਤਾਂ ਸਰੀਰ ਦੀਆਂ ਨੇ ਗੋਤਾਂ ਸਰੀਰ ਦੀਆਂ ਆਤਮਾ ਦੀ ਕੋਈ ਜਾਤ ਆਤਮਾ ਤੇ ਤਿੰਨਾਂ ਸਰੀਰਾਂ ਤੋਂ ਨਿਰਲੇਪ ਹੈ ਇੱਥੇ ਤੇ ਗੱਲ ਅਮਲਾਂ ਦੀ ਹੈ ਭਾਈ ਤਿੰਗ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇਂ ਜਿਨ ਕੀ ਲਿਖ ਹੈ ਪਤ ਪਵੈ ਚੰਗੇ ਸੇਈ ਉੱਥੇ ਅਮਲਾਂ ਦੇ ਹੋਣਗੇ ਨਬੇੜ ਜਾਤ ਕਿਸੇ ਪੁੱਛਣੀ ਨਹੀਂ ਓ ਅਮਲਾਂ ਦੇ ਹੋਣਗੇ ਨਬੇੜ ਜਾਤ ਕਿਸੇ ਪੁੱਛਣੀ ਨਹੀਂ ਓ ਉੱਥੇ ਅਮਲਾਂ ਦੇ ਹੋਣਗੇ ਨਵੇੜੇ ਉੱਥੇ ਅਮਲਾਂ ਦੇ ਹੋਣਗੇ ਨਵੇੜੇ ਜੀ
ਸੁਣੀ ਸਬਦ ਜਗ ਨਾਨਕਾ ਸੱਚਾ ਵੇਖੈ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਜਿਨ ਕੀ ਲਿਖੈ
ਨੇਕ ਅਮਲਾਂ ਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਮੱਕੇ ਗਏ ਨੇ ਨਾ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਪੁੱਛਣ ਗੱਲ ਅਮਾਨ ਦੀ ਕਾਜੀ ਮੁੱਲਾਂ ਇਕੱਠੇ ਹੋਏ ਵੱਡਾ ਸਾਂਘ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਸੱਚੇ ਪਾਤਸ਼ਾਹ ਇਹ ਦੋ ਫਿਰਕਿਆਂ ਦੀ ਆਪਸ ਲੜਾਈ ਹੁੰਦੀ ਹੈ। ਇੱਕ ਕਹਿੰਦੇ ਅਸੀਂ ਭੇਤਾਂ ਨੂੰ ਜਾਵਾਂਗੇ ਤੁਸੀਂ ਦੋਜਕਾਂ ਨੂੰ ਜਾਓਗੇ, ਕਹਿੰਦੇ ਅਸੀਂ ਸਵਰਗਾਂ ਜਾਵਾਂਗੇ ਤੁਸੀਂ ਨਰਕਾਂ 'ਚ ਜਾਓਗੇ, ਇਹਨਾਂ 'ਚ ਚੰਗਾ ਕਿਹੜਾ? ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਉਹਨਾਂ ਨੇ ਇਹ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਅੱਗੇ ਤੇ ਮੇਰੇ ਗੁਰੂ ਬਾਬਾ ਜੀ ਨੇ ਕੀ ਜਵਾਬ ਦਿੱਤਾ? ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਗੱਲ ਤੇ ਨੇਕ ਅਮਲਾਂ ਦੀ ਸਾਡੇ ਵਾਸਤੇ ਵੀ ਹੈ, ਸਿਰਫ ਉਹਨਾਂ ਵਾਸਤੇ ਨਹੀਂ। ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਪਿਆਰਿਓ ਗੱਲ ਹਿੰਦੂ ਤੇ ਮੁਸਲਮਾਨ ਦੀ ਨਹੀਂ, ਐ ਸਮਝੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਈਸਾਈ ਹੈ ਚਾਹੇ ਜੈਨੀ ਹੈ ਚਾਹੇ ਬੋਧੀ ਹੈ ਚਾਹੇ ਕੋਈ ਵੀ ਹੈ, ਗੱਲ ਤੇ ਨੇਕ ਅਮਲਾਂ ਦੀ ਹੈ। ਜਿਹਨੇ ਨੇਕ ਅਮਲ ਨਹੀਂ ਕੀਤੇ ਗੁਰੂ ਦਾ ਹੁਕਮ ਨਹੀਂ ਮੰਨਿਆ ਪਿਆਰਿਓ ਉਹਨੇ ਤੇ ਰੋਣਾ ਹੀ ਰੋਣਾ ਹੈ। ਉਹ ਚੰਗਲਿਆਂ ਚੰਗੇ ਅਮਲਾਂ ਬਾਜੋ ਦੋਵੇਂ ਪੈਰੰਦੇ ਬਾਬਾ ਆਖੇ ਹਾਜੀਆਂ ਅਮਲਾਂ ਬਾਜੋ ਦੋਵੇਂ ਪੈਰੰਦੇ ਬਾਬਾ ਆਖੇ ਹਾਜੀਆਂ
ਮਹਾਪੁਰਸ਼। ਜਦੋਂ ਸਿੰਧ ਵਿੱਚ 19-20 ਸਾਲ ਦੀ ਉਮਰ ਹੈ ਕਿਰਤ ਵੀ ਕਰਦੇ ਤੇ ਸਿੱਖੀ ਦਾ ਪ੍ਰਚਾਰ ਵੀ ਕਰਦੇ ਤੇ ਉਸ ਵੇਲੇ ਇੱਕ ਗੁਰਸਿੱਖ ਜਿਹੜਾ ਅਮਰ ਸ਼ਗਨ ਤੋਂ ਪਹਿਲਾਂ ਸ਼ੂਦਰ ਜਾਤ ਨਾਲ ਸੰਬੰਧ ਰੱਖਦਾ ਸੀ ਉਹਨਾਂ ਨੇ ਬੇਨਤੀ ਕੀਤੀ ਸਾਡੇ ਘਰ ਪ੍ਰਸ਼ਾਦਾ ਸ਼ਿਖ ਮਹਾਂਪੁਰਸ਼ ਗਏ ਉਹ ਅੰਦਰ ਲੈ ਗਿਆ। ਮਹਾਂਪੁਰਸ਼ ਕਹਿੰਦੇ ਕੀ ਗੱਲ? ਕਹਿੰਦੇ ਜੀ ਬਾਹਰ ਜੱਟ ਦੇਖ ਲੈਣ। ਮਹਾਂਪੁਰਸ਼ ਕਹਿੰਦੇ ਸੀ ਡਰ ਵਾਲਾ ਦੇਸ਼ ਸਾਨੂੰ ਛਕਾਉਣਾ ਵਿਹੜੇ ਵਿੱਚ ਛਕਾ। ਬਾਹਰ ਛਕਿਆ ਰੌਲਾ ਪੈ ਗਿਆ, ਜੱਟ ਹੋ ਕੇ ਉੱਚੀ ਜਾਤ ਦੇ ਹੋ ਕੇ ਨੀਚਾਂ ਦੇ ਘਰ ਇਹਨਾਂ ਨੇ ਪ੍ਰਸ਼ਾਦਾ ਛਕਿਆ, ਇਹਨਾਂ ਦਾ ਬਾਈਕਾਟ ਕਰ ਦੋ, ਪੰਚਾਇਤ ਇਕੱਠੀ ਹੋ ਗਈ ਇਲਾਕੇ ਦੀ। ਤੇ ਜਦੋਂ ਮਹਾਂਪੁਰਸ਼ ਜਾ ਰਹੇ ਨੇ ਉਹ ਗਰੀਬ ਲੋਕ ਵਿਚਾਰੇ ਰਸਤੇ ਚ ਬੈਠੇ ਰੋਂਦੇ, ਅਸੀਂ ਤੁਹਾਨੂੰ ਪ੍ਰਸ਼ਾਦਾ ਕਿਉਂ ਛਕਾਇਆ, ਅੱਜ ਤੁਹਾਡਾ ਬਾਈਕਾਟ ਹੋਣਾ। ਮਹਾਂਪੁਰਸ਼ ਕਹਿੰਦੇ ਅਸੀਂ ਤੇ ਬੜੇ ਖੁਸ਼ ਹਾਂ। ਜਿਹੜਾ ਰੱਬ ਦਾ ਪਿਆਰਾ ਰੱਬ ਨਾਲ ਜੁੜਿਆ ਨਾ ਸਾਰਾ ਸੰਸਾਰ ਉਹਦਾ ਬਾਈਕਾਟ ਕਰਦੇ, ਕੋਈ ਪਰਵਾਹ ਨਹੀਂ ਪਿਆ। ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ। ਜਿਹੜੇ ਜੁੜੇ ਉਸ ਮਾਲਕ ਨਾਲ ਬੇਪਰਵਾਹ, ਉਹਨਾਂ ਨੂੰ ਕਾਹਦੀ ਪਰਵਾਹ ਹੈ ਪਿਆਰਿਆ, ਕਿਉਂਕਿ ਕਿਸੇ ਵੋਟਾਂ ਨਾਲ ਥੋੜੇ ਬਣੇ ਆ, ਉਹ ਤੇ ਵਾਹਿਗੁਰੂ ਦੇ ਭੇਜੇ ਆਏ। ਕਹਿੰਦੇ ਸਾਨੂੰ ਕੋਈ ਪਰਵਾਹ ਨਹੀਂ। ਜਿਸ ਵੇਲੇ ਉਹ ਪੰਚਾਇਤ ਵਿੱਚ ਗਏ, ਵੱਡੇ ਵੱਡੇ ਚੌਧਰੀ ਉੱਠ ਕੇ ਖੜੇ ਹੋਏ ਜੀ, ਉੱਚੀ ਜਾਤ ਦੇ, ਉੱਚੀ ਗੋਤ, ਉੱਚੀ ਜਾਤ ਜੱਟ ਹੋ ਕੇ ਨੀਚਾਂ ਦੇ ਘਰ ਪ੍ਰਸ਼ਾਦਾ ਛਕਣ ਦਾ ਬਾਈਕਾਟ ਕਰਨਾ ਚਾਹੀਦਾ। ਜਦੋਂ ਚਾਰ ਪੰਜ ਬੋਲੇ ਮਹਾਂਪੁਰਸ਼, ਕਹਿੰਦੇ ਹੁਣ ਸਾਨੂੰ ਸਮਾਂ। ਪਹਿਲੀ ਗੱਲ ਕਿ ਅਸੀਂ ਨੀਚ ਦੇ ਘਰ ਪ੍ਰਸ਼ਾਦਾ ਨਹੀਂ ਛਕਿਆ, ਅਸੀਂ ਗੁਰਸਿੱਖ ਦੇ ਘਰ ਪ੍ਰਸ਼ਾਦਾ ਛਕਿਆ। ਉਹ ਅੰਮ੍ਰਿਤਧਾਰੀ ਹੈ, ਸਾਸ ਨੂੰ ਦੇਖਿਆ ਜਾਵੇ। ਅੱਜ ਪਿੰਡ ਵਿੱਚ ਚਾਰ ਗੁਰਦੁਆਰੇ ਜਾਂ ਪੰਜ ਗੁਰਦੁਆਰੇ ਪੁੱਛੋ ਕਿਹੜਾ ਗੁਰਦੁਆਰਾ, ਕਹਿ ਲੱਗੇ ਜੱਟਾਂ ਦਾ ਗੁਰਦੁਆਰਾ, ਸੈਣੀਆਂ ਦਾ ਗੁਰਦੁਆਰਾ, ਹਰੀਜਨਾਂ ਦਾ ਗੁਰਦੁਆਰਾ। ਆਹ ਹਾਲ ਹੈ ਸਾਡਾ, ਰਾਮਗੜੀਆਂ ਦਾ ਗੁਰਦੁਆਰਾ। ਅਸੀਂ ਤੇ ਗੁਰਦੁਆਰਾ ਸਾਹਿਬਾਂ ਨੂੰ ਵੀ ਜਾਤਾਂ ਗੋਤਾਂ ਨਾਲ ਜੋੜ ਦਿੱਤਾ। ਜਿਸ ਜਿਲਣ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ, ਅਸੀਂ ਦਿਖਾ ਰਹੇ ਵੀ ਲੈ ਮਹਾਰਾਜ, ਤੁਸੀਂ ਤੇ ਕਿਹਾ ਸੀ ਵੀ ਤੁਹਾਡੀ ਜਾਤ ਕੋਈ ਨਹੀਂ, ਤੇ ਗੁਰਦੁਆਰੇ ਵੀ ਜਾਤਾਂ ਨਾਲ ਜੋੜ ਦਿੱਤਾ। ਅਸੀਂ ਤੇ ਆਹ ਦਿਖਾ ਰਹੇ ਹਾਂ, ਗੁਰਦੁਆਰਾ ਸਾਹਿਬ ਕਿੰਨੇ ਵੀ ਹੋਣ, ਧੰਨ ਗੁਰੂ ਗ੍ਰੰਥ ਸਾਹਿਬ ਮਾਲਨੇ ਪਿਆ। ਜਦੋਂ ਅਸੀਂ ਜਾਤਾਂ ਗੋਤਾਂ ਨਾਲ ਜੋੜਾਂਗੇ, ਉਸ ਵੇਲੇ ਕੀ ਹੋਏਗਾ, ਦੂਜਾ ਉੱਥੇ ਜਾ ਹੀ ਨਹੀਂ ਸਕਦਾ। ਅਸੀਂ ਕਹਿੰਦੇ ਹੋ ਜਿਨ੍ਹਾਂ ਨੇ ਨਾਮਦੇਵ ਨੂੰ ਧੱਕੇ ਮਾਰੇ ਸੀ, ਬੜੇ ਮਾੜੇ ਸੀ, ਤੇ ਉਹਨਾਂ ਦੇ ਇੱਕ ਨਾਮ ਦੇ ਧੱਕੇ ਮਾਰੇ ਸੀ, ਅਸੀਂ ਪਤਾ ਨੀ ਕਿੰਨੇ ਨੂੰ ਧੱਕੇ ਮਾਰ ਦਿੱਤੇ ਆ। ਜਦੋਂ ਅਸੀਂ ਕਿਸੇ ਗੁਰਦੁਆਰਾ ਸਾਹਿਬ ਦਾ ਨਾਂ ਯਾਤਰਾ ਰੱਖ ਦਿੰਦੇ ਆ, ਸਮਝ ਅਸੀਂ ਦੂਜੇ ਧੱਕੇ ਮਾਰ ਰਹੇ। ਮਹਾਂਪੁਰਸ਼ ਕਹਿੰਦੇ ਅਸੀਂ ਗੁਰਸਿੱਖ ਦੇ ਹੱਥੋਂ ਪ੍ਰਸ਼ਾਦਾ ਛਕ ਹੈ, ਅੰਮ੍ਰਿਤਧਾਰੀ ਹੈ। ਜੇ ਤੁਸੀਂ ਜਾਤ ਪਾਤ ਦੀ ਗੱਲ ਕਰਦੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਭਗਤ ਨਾਮਦੇਵ ਬੈਠੇ, ਭਗਤ ਕਬੀਰ ਜੀ ਬੈਠੇ, ਭਗਤ ਰਵਿਦਾਸ ਜੀ ਬੈਠੇ ਹੈ। ਇੱਥੇ ਕਿਹੜਾ ਨੀ ਬੈਠਾ, ਇੱਥੇ ਧੰਨਾ ਧੰਨਾ ਜੱਟ ਜੀ ਬੈਠੇ ਹੈ, ਇੱਥੇ ਬ੍ਰਾਹਮਣ ਜਾਤ ਵਾਲੇ ਵੀ ਬੈਠੇ ਹੈ। ਜਦੋਂ ਜਿਹੜਾ ਭਗਤ ਹੈ ਉਹਦੀ ਕੋਈ ਜਾਤ ਗੋਤ ਨਹੀਂ ਪਿਆਰ, ਸਾਧੂ ਦੀ ਜਾਤ ਗੋਤ ਨਹੀਂ ਕੋਈ, ਗੁਰਸਿੱਖ ਦੀ ਕੋਈ ਜਾਤ ਨਹੀਂ, ਇਸ ਤੋਂ ਉੱਪਰ। ਜਦੋਂ ਮਹਾਂਪੁਰਸ਼ਾਂ ਨੇ ਉੱਥੇ ਸਮਝਾਇਆ ਤੇ ਸਾਰਿਆਂ ਨੇ ਖਿਮਾ ਮੰਗੀ, ਉਹ ਜਿਹੜਾ ਗੁਰਸਿੱਖ ਜਿਹਦੇ ਘਰ ਪ੍ਰਸ਼ਾਦਾ ਛਕਿਆ ਸੀ, ਉਹਨਾਂ ਨੂੰ ਲਿਆਂਦਾ ਦੇਗ ਬਣੀ, ਉਹਦੇ ਹੱਥੀ ਦੇਗ ਅਰਦਾਸ ਕਰਕੇ ਦੇਗ ਵਰਤਾਈ ਗਈ। ਪਿਆ ਉੱਥੇ ਮਹਾਂਪੁਰਸ਼ਾਂ ਨੇ ਸਮਝਾਇਆ, ਪਿਆਰਿਓ ਗੱਲ ਨੇਕ ਅਮਲਾਂ ਦੀ ਹੈ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਉ ਨਵੇਂ, ਜਿਨ ਕੀ ਲਿਖ ਹੈ ਪਤ ਪਏ ਚੰਗੇ ਸੇਕੇ। ਗੁਰੂ ਅੰਗਦ ਦੇਵ ਮਹਾਰ ਕਹਿੰਦੇ ਭਾਈ ਤਿੰਗ, ਜਾਤ ਕਰਕੇ ਕੋਈ ਵੱਡਾ ਨਹੀਂ, ਵੱਡਾ ਹੈ ਨੇਕ ਅਮਲਾਂ ਕਰਕੇ। ਤੇ ਮੇਰੇ ਸਤਿਗੁਰ ਕਹਿੰਦੇ ਸੈਣ ਭਗਤ ਜੀ, ਉਹ ਵੀ ਤਾਂ ਨਾਈ ਬਰਾਦਰੀ ਨਾਲ ਸੰਬੰਧ ਰੱਖਦੇ ਸੀ, ਜੇ ਸੈਣ ਨੂੰ ਰੱਬ ਮਿਲ ਸਕਦਾ ਤੇ ਤੈਨੂੰ ਕਿਉਂ ਨਹੀਂ ਮਿਲ ਸਕਦਾ। ਭਾਈ ਤਿੰਗ ਨੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਗੁਰਸਿੱਖੀ ਦੀ ਨਾਮ ਦੀ ਦਾਤ ਲਈ, ਸੇਵਾ ਸਿਮਨ ਕਰਕੇ ਗੁਰਮੁਖਾਂ ਵਾਲੀ ਅਵਸਥਾ ਪ੍ਰਾਪਤ ਹੋਈ। ਉਹਨਾਂ ਦੇ ਜੀਵਨ ਵਿੱਚ ਐਸਾ ਵੀ ਆਉਂਦਾ ਹੈ, ਇੱਕ ਨੰਬਰਦਾਰ ਦੇ ਘਰ ਵਿਆਹ ਸੀ, ਜਾਣਾ ਸੀ, ਪਰ ਗੁਰੂ ਚਰਨਾਂ ਸੇਵਾ ਚ ਲੱਗਿਆ, ਉੱਥੇ ਪਹੁੰਚਿਆ ਹੀ ਨਹੀਂ। ਜਿਵੇਂ ਸੈਣ ਜੀ ਦਾ ਰੱਬ ਨੇ ਰੂਪ ਧਾਰਨ ਕੀਤਾ ਸੀ, ਇਸੇ ਤਰ੍ਹਾਂ ਭਾਈ ਤਿੰਗ ਦਾ ਵੀ ਰੂਪ ਮਾਲਕ ਨੇ ਆਪ ਧਾਰਨ ਕਰਕੇ ਸਾਰੇ ਕਾਰਜ ਕੀਤੇ। ਗੁਰੂ ਅੰਗਦ ਸਾਹਿਬ ਦੇ ਗੁਰਸਿੱਖਾਂ ਵਿੱਚ ਜਿਹੜੇ ਗੁਰਸਿੱਖ ਹੋਏ ਨੇ, ਉੱਥੇ ਪਹਿਲੇ ਤਾਰ ਦੇ ਸਿੱਖਾਂ ਵਿੱਚ ਭਾਈ ਤਿੰਗ ਦਾ ਵੀ ਨਾਮ ਆਉਂਦਾ। ਸਮਰੱਥ ਗੁਰੂ ਨੇ ਕਿਰਪਾ ਕੀਤੀ, ਨਾਰਾਇਣ ਨਰਬਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ। ਸਮਰੱਥ ਗੁਰੂ ਹੀ ਕਿਰਪਾ ਕਰਦਾ, ਸਮਰੱਥ ਗੁਰੂ ਦੇ ਲੜ ਲੜ ਕੇ ਗੁਰੂ ਬਚਨਾਂ ਦੀ ਕਮਾਈ ਕਰੀ।
ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ
ਨਮਸਕਾਰ ਹੈ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹਿ ਆਉ ਸਾਧ ਸੰਗਤ ਜੀ ਹੁਣ ਸਮਾਂ ਆਜ਼ਾਦ ਨਹੀਂ ਦੇ ਰਿਹਾ ਉਹਨਾਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ ਅੱਜ ਅਰਦਾਸ ਅਤੇ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਸਰਵਣ ਕਰਨ ਤੋਂ ਬਾਅਦ ਰੱਖੇ ਗਏ ਚਾਰ ਦਿਨ ਦੇ ਗੁਰਮੁਖ ਸਮਾਗਮਾਂ ਦੀ ਸੰਪੂਰਨਤਾ ਹੋਏਗੀ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਇਹ ਨਗਰ ਤਮੋਟ ਅਤੇ ਸਾਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਲਾਨਾ ਸਮਾਗਮ ਹੁੰਦੇ ਹਨ ਸਾਰੀਆਂ ਸੰਗਤਾਂ ਆਪ ਅਤੇ ਹੋਰ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਰਨ ਵਿੱਚ ਲਾਇਆ ਕਰੋ ਕਲਯੁਗ ਦੇ ਅੰਦਰ ਇਹੀ ਵਿਚਾਰ ਹੈ ਕਿ ਅਸੀਂ ਸ਼ਬਦ ਨਾਲ ਜੁੜੀਏ ਬਾਣੀ ਨਾਲ ਜੁੜੀਏ ਗੁਰੂ ਦੀ ਸ਼ਰਨ ਵਿੱਚ ਆਈਏ ਨਹੀਂ ਤੇ ਜਿਹੜਾ ਹਾਲ ਹੋ ਰਿਹਾ ਦੋਏ ਪੁੜ ਚੱਕੀਏ ਜੋੜ ਕੇ ਪੀਸ਼ਣ ਆਏ ਬਹਿਠ ਦਰ ਹਿਸ ਉਭਰੇ ਨਾਨਕ ਅੱਜ ਬਡਿੱਠ ਬਚੇਗਾ ਉਹ ਜਿਹੜਾ ਗੁਰੂ ਸ਼ਰਨ ਵਿੱਚ ਆਏਗਾ ਗੁਰੂ ਸ਼ਬਦ ਨਾਲ ਜੁੜੇਗਾ ਸੋ ਸਤਿਗੁਰ ਨੇ ਰਹਿਮਤ ਕੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਕਿਰਪਾ ਸਤਿਕਾਰਯੋਗ ਮਾਤਾ ਜੀ ਬੀਜੀ ਦੇ ਆਸ਼ੀਰਵਾਦ ਨਾਲ ਸਾਰੇ ਵੀਰ ਸਾਰੀ ਸੰਗਤ ਇਕੱਠੀ ਹੋਈ ਹੈ ਅਕਾਲ ਪੁਰਖ ਦੀ ਕਿਰਪਾ ਹੋਈ ਤਮੋੜ ਨਗਰ ਦੇ ਪ੍ਰੇਮੀ ਕਹਿੰਦੇ ਸਨ ਕਿ ਸਤਿਕਾਰਯੋਗ ਬੀਜੀ ਮਾਤਾ ਜੀ ਦਰਸ਼ਨ ਦੇਣਗੇ ਮੈਂ ਬੇਨਤੀ ਕੀਤੀ ਕਿ ਦੇਖੋ ਬਿਰਧ ਸਰੀਰ ਹੈ 95-96 ਸਾਲ ਦੀ ਉਮਰ ਹੈ ਤੇ ਹੁਣ ਸਾਡਾ ਆਪਣਾ ਫਰਜ਼ ਬਣਦਾ ਹੈ ਸਤਿਕਾਰਯੋਗ ਬੀਜੀ ਰਤਵਾੜਾ ਸਾਹਿਬ ਇਹ ਜਿਹੜਾ ਪਹਿਲਾ ਐਤਵਾਰ ਹੈ ਜਿਵੇਂ ਹੁਣ 3 ਤਰੀਕ ਦਾ ਐਤਵਾਰ ਹੈ ਇਹ ਬਲੌਂਗੀ ਦੇ ਸਥਾਨ ਤੇ ਹੈ ਇੱਕ ਐਤਵਾਰ ਜਿਹੜਾ ਪਹਿਲਾ ਹੁੰਦਾ ਅੰਗਰੇਜ਼ੀ ਦੇ ਮਹੀਨੇ ਇਹ ਬਲੌਂਗੀ ਦੇ ਸਥਾਨ ਤੇ ਬਾਕੀ 3 ਐਤਵਾਰ ਜਾਂ 4 ਐਤਵਾਰ ਤੇ ਪੂਰਨਮਾਸ਼ੀ ਇਹ ਰਤਵਾੜਾ ਸਾਹਿਬ ਦਿਨ ਦੇ ਵਿੱਚ ਦੀਵਾਨ ਹੁੰਦੇ ਆ 12 ਤੋਂ ਲੈ ਕੇ 3:30-4 ਵਜੇ ਹਰ ਪੂਰਨਮਾਸ਼ੀ ਨੂੰ ਅੰਮ੍ਰਿਤ ਸੰਚਾਰ ਹੁੰਦਾ ਤੇ ਜਿੰਨਾ ਕਿਸੇ ਪ੍ਰੇਮੀ ਨੇ ਅੰਮ੍ਰਿਤ ਛਕਣਾ ਹੋਵੇ ਉਹ ਪੂਰਨਮਾਸ਼ੀ ਦੇ ਦਿਹਾੜੇ ਤੇ ਰਤਵਾੜਾ ਸਾਹਿਬ ਦਿਨ ਦੇ ਵਿੱਚ 12 ਵਜੇ ਤੋਂ ਪਹਿਲਾਂ ਉੱਥੇ ਪਹੁੰਚ ਉੱਥੇ ਸਤਿਕਾਰਯੋਗ ਬੀਜੀ ਕੁਛ ਸਮੇਂ ਵਿੱਚ ਆਉਂਦੇ ਨੇ ਜਦੋਂ ਭੋਗ ਪੈਣਾ ਹੁੰਦਾ ਉੱਥੇ ਆ ਕੇ ਕਮਰੇ ਦੇ ਵਿੱਚ ਉਹਨਾਂ ਨੂੰ ਉੱਥੇ ਬਿਠਾਇਆ ਜਾਂਦਾ ਬਹੁਤ ਬਿਰਧ ਸਰੀਰ ਹੈ ਤੇ ਸੰਗਤਾਂ ਉੱਥੇ ਬੀਜੀ ਨੂੰ ਮਿਲਦੀਆਂ ਹਨ ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਉੱਥੇ ਰਤਵਾੜਾ ਸਾਹਿਬ ਸਤਿਕਾਰਯੋਗ ਬੀਜੀ ਦੇ ਦਰਸ਼ਨ ਕਰੋ ਕਿਉਂਕਿ ਸਰੀਰ ਦੂਸਰੀ ਬੇਨਤੀ ਕਿ ਨੌਜਵਾਨਾਂ ਨੇ ਆ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ 3 ਦਿਨ 'ਚ ਕੱਲ੍ਹ ਵੀ ਲੱਗੇ ਸੀ ਪਹਿਲੇ ਦਿਨ ਵੀ ਦੂਜੇ ਦਿਨ ਵੀ ਤੀਜੇ ਦਿਨ ਨੌਜਵਾਨ ਲੱਗੇ ਤੇ ਮੈਨੂੰ ਡੈਕੋਰੇਸ਼ਨ ਦੇਖ ਕੇ ਵੀ ਇਹ ਕਿੰਨੇ ਪਿਆਰ 'ਚ ਲੱਗੇ ਹੋਏ ਆ ਤੇ ਇੱਕ ਬਚਨ ਯਾਦ ਆਇਆ ਕਰ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੇ ਪ੍ਰੋਗਰਾਮ ਸਨ ਰਾਤ ਦੇ ਉੱਤੇ ਚੱਖੜ ਆ ਗਿਆ ਹਨੇਰੀ ਆ ਗਈ ਸਭ ਟੈਂਟ ਫਟ ਕੇ ਕਰਕੇ ਸਭ ਤੇ ਉਹ ਜਿਹੜਾ ਟੈਂਟਾਂ ਵਾਲਾ ਸੀ ਉਹ ਪ੍ਰੇਮੀ ਹਿੰਦੂ ਵੀਰ ਸੀ ਉਹਨੇ ਅਗਲੇ ਦਿਨ ਸਾਰੇ ਨਵੇਂ ਲਾ ਦਿੱਤੇ ਲਾਈਟਾਂ ਵੀ ਵਧੀਆ ਟੈਂਟ ਵੀ ਵਧੀਆ ਤੇ ਸੰਗਤ ਪ੍ਰਸੰਨ ਹੋ ਗਈ ਮਹਾਂਪੁਰਸ਼ ਵੀ ਪ੍ਰਸੰਨ ਹੋ ਗਈ ਜਦੋਂ ਸੰਗਤ ਸਾਰੀ ਖੁਸ਼ ਹੋ ਜਾਵੇ ਨਾ ਹੁਣ ਜਦੋਂ ਸਾਰੀ ਸੰਗਤੀ ਆ ਦੇਖ ਦੇਖ ਕੇ ਫੁੱਲ ਤੇ ਖੁਸ਼ ਹੋ ਰਹੀ ਹੈ ਉਹਨਾਂ ਬੱਚਿਆਂ ਮਹਾਂਪੁਰਸ਼ ਪ੍ਰਸੰਨ ਹੋ ਗਏ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਜੋ ਮੰਗਣਾ ਮੰਗ ਲੈ ਕਹਿਣ ਲੱਗਾ ਜੀ ਮੇਰੇ ਘਰ ਕੋਈ ਬੱਚਾ